ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ
ਮਸਤਕ ਲਾਏ ਤੂੜੀ ਤੇਰੇ ਪਿਆਰਿਆਂ ਦੀ ਮਿਲ ਜੇ ਤਾਂ ਮਸਤਕ ਲਾਏ ਤੂੜੀ ਤੇਰੇ ਪਿਆਰਿਆਂ ਦੀ ਮਸਤਕ ਲਾਏ ਤੂੜੀ ਤੇਰੇ ਪਿਆਰਿਆਂ ਦੀ ਮਿਲ ਜੇ ਤਾਂ ਮਸਤਕ ਲਾਏ ਤੂੜੀ ਤੇਰੇ ਪਿਆਰਿਆਂ ਦੀ ਮਾਇਆ ਪਾਇਆ ਪਿਆਰੇ ਲੀਤਲਾ ਬਰਨਾਏ ਮੇਰਾ ਕੰਤ ਨ ਪਾਵੇ ਝੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਹਉ ਕੁਰਬਾਨ ਜਾਓ ਮਿਹਰਬਾਨਾ ਹਉ ਕੁਰਬਾਨ हों कर मान जाऊं तना के लैन जो तेरा नाम लैन जो तेरा नाम तना कहूं सद कर मान जाऊं रंगन देथिया प्यारे पाया नाम जीठ रंगन वाला जे रंग सहब ऐसा रंग न दीठ जिनके चोले रतड़े प्यारे कंत इतना कै पास दूरत ना कीजिए मिले जी कहो नानक की अरदास रतड़े प्यारे कंत ना कै पास तूरत ना कीजे मिलदी को नानक की अरदास आपे साजे आपे रंगे आपे नदर करे नानक का मन कंत पावे आपे ही रावे गुरु प्यारे सात संगत जीओ आओ सब माई भाई गुरु चरणा नाल जुड़दे हुए फतेह दा सिमन करिए वाह गुरु जी का खालसा वाह गुरु जी की फतेह। इस वेले सरबत संगतां संसार धंदियां दा त्याग करके इस स्थान ते गुरु चरणा विच सत्संग दे समुंदर विच तन मर करके चुबियां ला रहे हैं। बारह तो लैके हुण तक गुरु प्यारियां संगतां ने रब्बी बाणी दे कीर्तन श्रवण कीते हन। जो बाकी समय है उसनु सफल करने वास्ते मन चित बिरतियां एकाग्र करके गुर शब्द नाल जुड़िए। दास पहले हिस्से विच बोलदा है, दूसरे हिस्से विच सारे भाई, तीसरे हिस्से विच बीबियां ने मिल के शब्द च बोलन दी खेचल करनी। अपनी जो पिछले एतवार तो विचार चल रही है प्यारे महापुरशां दी याद दे विच, उस तो पहला भी भावे वड्डे समागम दे रूप विच महापुरशां दी याद सारियां संगतां ने मनाई है, फिर भी ये जिहड़े दिन हन ये महापुरशां दी याद दे हन। वैसे तां हर वेले ही अपने प्यारे दी याद लगातार रहिंदी है, आखरी श्वास ते भी अपने प्यारे दी ही याद हुंदी है, फिर भी ये जिहड़े दिन हन ये खास करके संगतां दे अंदर महापुरशां दे प्यार दा उछाला मारदे ने, बार बार याद आउंदी है। सो ये दिन ओ हन जदों महापुरशां दा पवित्र शरीर दा संस्कार हो चुका सी, ਕਿਉਂਕਿ 31 ਤਰੀਕ ਨੂੰ ਆਪ ਜੀਆਂ ਨੇ ਪੰਜ ਭੂਤ ਸਰੀਰ ਦਾ ਤਿਆਗ ਕੀਤਾ ਔਰ ਉਸ ਤੋਂ ਬਾਅਦ ਤੀਸਰੇ ਦਿਨ ਮਹਾਂਪੁਰਸ਼ਾਂ ਦੇ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ ਤੇ 6 ਨਵੰਬਰ ਨੂੰ ਮਹਾਂਪੁਰਖਾਂ ਦੀਆਂ ਅਸਥੀਆਂ ਬਿਪੌਲ ਸਾਹਿਬ ਪਾਈਆਂ ਗਈਆਂ ਸਨ। ਇਹ ਉਹ ਦਿਹਾੜੇ ਚੱਲ ਰਹੇ ਹਨ। ਸੋ ਆਓ ਜੋ ਪਿਛਲੇ ਦੌਰਾਨ ਤੇ ਵਿਚਾਰ ਹੋਈ ਸੀ ਉਸ ਤੋਂ ਅੱਗੇ ਵਿਚਾਰ ਕਰੀਏ। ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਚ ਬੋਲਣਾ। ਐਸੇ ਪਿਆਰੇ ਮਹਾਂਪੁਰਸ਼ ਜਿਨ੍ਹਾਂ ਦੇ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੇ ਬਚਨਾਂ ਵਿੱਚ ਕੀ ਫਰਮਾਨ ਕਰਦੇ ਹੈ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜੋ ਬ੍ਰਹਮ ਗਿਆਨੀ ਦੇ ਬਚਨ ਆਉਂਦੇ ਹਨ, ਮਨ ਸਾਚਾ ਮੁਸ ਸਾਚਾ ਸੋਏ ਔਰ ਨਾ ਪੇਖੈ ਏਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਔਰ ਐਸੇ ਸਤਪੁਰਸ਼ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨ ਬ੍ਰਹਮ ਗਿਆਨੀ ਆਪ ਪਰਮੇਸ਼ਰ। ਜਿਹੜੇ ਬ੍ਰਹਮ ਗਿਆਨੀ ਹਨ ਉਹਨਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੇ ਬਚਨਾਂ ਵਿੱਚ ਆ ਫਰਮਾਨ ਕਰਦੇ ਹੈ। ਰੱਬ ਹੀ ਰੂਪ ਵਟਾਉਂਦਾ ਜੀ ਮਹਾਂਪੁਰਖਾਂ ਦੇ ਅੰਦਰ ਦਿਸੂ, ਰੱਬ ਹੀ ਰੂਪ ਵਟਾਉਂਦਾ ਜੀ ਮਹਾਂਪੁਰਖਾਂ ਦੇ ਅੰਦਰ ਦਿਸੂ, ਰੱਬ ਹੀ ਰੂਪ ਵਟਾਉਂਦਾ ਜੀ ਮਹਾਂਪੁਰਖਾਂ ਦੇ ਅੰਦਰ ਦਿਸੂ, ਰੱਬ ਹੀ ਰੂਪ ਵਟਾਉਂਦਾ ਜੀ ਮਹਾਂਪੁਰਖਾਂ ਦੇ ਅੰਦਰ,
ਰੱਬ ਹੀ ਰੂਪ ਵਟਾਉਂਦਾ ਜੀ ਮਹਾਂਪੁਰਖਾਂ ਦੇ ਅੰਦਰ, ਰੱਬ ਹੀ ਰੂਪ ਵਟਾਉਂਦਾ ਜੀ ਮਹਾਂਪੁਰਖਾਂ ਦੇ ਅੰਦਰ।
ਮਹਾਂਪੁਰਖਾਂ ਦੇ ਅੰਦਰ ਦਿਸੂ, ਮਹਾਂਪੁਰਖਾਂ ਦੇ ਅੰਦਰ ਦਿਸੂ,
ਮਹਾਂਪੁਰਖਾਂ ਦੇ ਅੰਦਰ ਮਹਾਂਪੁਰਖਾਂ ਦੇ ਅੰਦਰ,
ਮਹਾਂਪੁਰਖਾਂ ਦੇ ਅੰਦਰ ਦਿਸੂ, ਮਹਾਂਪੁਰਖਾਂ ਦੇ ਅੰਦਰ ਦਿਸੂ,
ਮਹਾਂਪੁਰਖਾਂ ਦੇ ਅੰਦਰ ਦਿਸੂ, ਮਹਾਂਪੁਰਖਾਂ ਦੇ ਅੰਦਰ ਦਿਸੂ।
ਰੱਬ ਹੀ ਰੂਪ ਵਟਾਉਂਦਾ ਜੀ ਮਹਾਂਪੁਰਖਾਂ ਦੇ ਅੰਦਰ, ਰੱਬ ਹੀ ਰੂਪ ਵਟਾਉਂਦਾ ਜੀ ਮਹਾਂਪੁਰਖਾਂ ਦੇ ਅੰਦਰ,
ਰੱਬ ਹੀ ਰੂਪ ਵਟਾਉਂਦਾ ਜੀ ਮਹਾਂਪੁਰਖਾਂ ਦੇ ਅੰਦਰ, ਰੱਬ ਹੀ ਰੂਪ ਵਟਾਉਂਦਾ ਜੀ ਮਹਾਂਪੁਰਖਾਂ ਦੇ ਅੰਦਰ।
ਜਦੋਂ ਕਦੇ ਵੀ ਜਗ ਤੇ ਕੋਈ ਮਰਦ ਅਗਮੜਾ ਆਉਂਦਾ, ਭੁੱਲਿਆ ਭਟਕਿਆ ਤਾਈ ਉਹ ਹੈ ਰਾਹ ਮੌਲਾ ਦੇ ਪਾਉਂਦਾ ਨੈਣ ਤੇਰੇ ਗੋਇਆ ਜੇਕਰ ਨੈਣ ਤੇਰੇ ਇਹ ਗੋਇਆ ਜੇਕਰ ਜਲਵਾਰ ਵੀ ਚਾਉਂਦੇ ਤਾਂ ਮਹਾਂਪੁਰਖਾਂ ਦੇ ਅੰਦਰ ਦਿਸੂ ਰੱਬ ਹੀ ਰੂਪ ਵਟਾਉਂਦਾ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇ ਹੈ ਭੇਦ ਨਾ ਜਾਣੋ ਮੂਲ ਸਾਈ ਜਿਹਾ ਐਸੇ ਸਤ ਪੁਰਸ਼ ਜਿਹੜੇ ਵਾਹਿਗੁਰੂ ਦੇ ਵਿੱਚ ਅਭੇਦ ਹਨ ਆਪ ਤੋਂ ਜਾਇ ਚੜੈ ਸੰਘਾਸਨ ਮਿਲ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਿਛਾਨੀ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿੰਨੇ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਸੰਸਾਰ ਤੇ ਆਪ ਜਪਿਆ ਦੂਸਰਿਆਂ ਨੂੰ ਜਪਾਇਆ ਹੈ ਸਾਰਾ ਜੀਵਨ ਸੇਵਾ ਸਿਮਨ ਵਿੱਚ ਪਰਪਕਾਰ ਵਿੱਚ। ਐਸੇ ਮਹਾਂਪੁਰਸ਼ਾਂ ਵਿੱਚੋਂ ਆਪਣੇ ਪਿਆਰੇ ਰਤੌੜਾ ਸਾਰੇ ਮਹਾਂਪੁਰਸ਼ ਹੋਏ ਐਸੇ ਮਹਾਂਪੁਰਸ਼ ਅਕਾਲ ਪੁਰਖ ਦੇ ਹੁਕਮ ਨਾਲ ਇਸ ਮਾਤਲੋਕ ਤੇ ਸਰੀਰ ਧਾਰਨ ਕਰਦੇ ਜੀਵਾਂ ਦੀ ਪਰਾਲਬਧ ਹੁੰਦੀ ਹੈ ਜਿਨ੍ਹਾਂ ਜੀਵਾਂ ਦਾ ਉਹਨਾਂ ਦੇ ਰਾਹੀਂ ਭਲਾ ਹੋਣਾ ਹੁੰਦਾ ਉਹ ਸੰਗਤ ਚ ਆ ਕੇ ਗੁਰੂ ਸ਼ਬਦ ਨਾਲ ਜੁੜਦੇ ਹਨ। ਸਰੀਰ ਵਿੱਚ ਰਹਿੰਦਿਆਂ ਵੀ ਮਹਾਂਪੁਰਸ਼ ਅਭੇਦ ਹੁੰਦੇ ਹੈ ਜਿਵੇਂ ਸਮੁੰਦਰ ਵਿੱਚ ਕੜਾ ਹੈ ਉਹ ਹੁਣ ਕੜਾ ਪਾਣੀ ਦਾ ਭਰਿਆ ਹੋਇਆ ਸਮੁੰਦਰ ਦੇ ਵਿੱਚ ਜਦੋਂ ਉਹ ਕੜਾ ਟੁੱਟ ਜਾਂਦਾ ਹੈ ਪਾਣੀ ਕਿੱਥੇ ਗਿਆ ਉਹ ਤਾਂ ਪਹਿਲਾਂ ਵੀ ਸਮੁੰਦਰ ਵਿੱਚ ਸੀ। ਇਸੇ ਤਰ੍ਹਾਂ ਸਰੀਰ ਕਰਕੇ ਮਹਾਂਪੁਰਸ਼ ਸਾਨੂੰ ਅਲੱਗ ਨਜ਼ਰ ਆਉਂਦੇ ਪਰ ਉਹ ਸਰੀਰ ਨਹੀਂ ਹੁੰਦੇ ਉਹ ਵਾਹਿਗੁਰੂ ਵਿੱਚ ਅਭੇਦ ਹੁੰਦੇ। ਜਦੋਂ ਪੰਜ ਭੂਤ ਸਰੀਰ ਦਾ ਤਿਆਗ ਕਰਦੇ ਹੈ ਉਹ ਕਿੱਥੇ ਜਾਂਦੇ ਹੈ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਕੇ ਗਾਉਣ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਤ ਕੁਰਬਾਨ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਇਸ ਤਰ੍ਹਾਂ ਜੋਤ ਵਿੱਚ ਜੋਤ ਮਿਲ ਜਾਂਦੀ ਉਹ ਤਾਂ ਪਹਿਲੇ ਮਿਲੇ ਹੋਏ ਹੈ ਉਹ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਛਨਾ ਹੈ ਜਲ ਤੇ ਉਬਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਜਿਵੇਂ ਮਿਲਦਾ ਪਾਣੀ ਦੇ ਵਿੱਚ ਪਾਣੀ ਜਿਵੇਂ ਮਿਲਦਾ ਪਾਣੀ ਦੇ ਵਿੱਚ ਪਾਣੀ ਜੋਤ ਵਿੱਚ ਜੋਤ ਮਿਲ ਗਈ ਮਿਲਦਾ ਪਾਣੀ ਦੇ ਵਿੱਚ ਪਾਣੀ ਜੋਤ ਵਿੱਚ ਜੋਤ ਮਿਲ ਗਈ ਵਿੱਚ ਜੋਤ ਮਿਲ ਗਈ ਮਿਲਦਾ ਪਾਣੀ ਦੇ ਵਿੱਚ ਪਾਣੀ ਜੋਤ ਵਿੱਚ ਵਿੱਚ ਜੋਤ ਮਿਲ ਗਈ
ਪਾਣੀ ਦੇ
ਜੋਤ ਵਿੱਚ ਜੋਤ ਮਿਲ ਗਈ ਮੇਰੇ ਪਿਆਰੇ ਜੋਤ ਵਿੱਚ ਜੋਤ ਮਿਲ ਗਈ ਵਿੱਚ ਜੋਤ ਮਿਲ ਗਈ ਵਾਵਾ ਵਾਵਾ ਜੋਤ ਵਿੱਚ ਜੋਤ ਮਿਲ ਗਈ ਪਾਣੀ ਜੋਤ ਵਿੱਚ ਜੋਤ ਮਿਲ ਗਈ ਮਿਲਦਾ ਪਾਣੀ ਦੇ ਵਿੱਚ ਪਾਣੀ ਜੋਤ ਵਿੱਚ ਜੋਤ ਮਿਲ ਗਈ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸਤ ਜੋਤ ਮਿਟ ਗਏ ਗਵਨ ਪਾਏ ਬਿਸਰਾ ਨਾਨਕ ਬਰਾਕੇ ਸਤ ਗੁਰਬਾਨ ਮਹਾਂਪੁਰਸ਼ਾਂ ਨੇ ਕੁਝ ਸਮਾਂ ਪਹਿਲੇ ਹੀ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਆਪ ਜੀ ਐਸੇ ਸ਼ਬਦ ਜਿਸ ਵੇਲੇ ਕਿਤੇ ਦੀਵਾਨਾਂ ਦੀ ਸਮਾਪਤੀ ਹੁੰਦੀ ਆਖਰੀ ਦੀਵਾਨ ਹੁੰਦਾ ਤਾਂ ਉਸ ਵੇਲੇ ਆਪ ਜੀ ਆ ਸ਼ਬਦ ਜਿਹੜਾ ਸੀ ਜ਼ਰੂਰ ਪੜਿਆ ਕਰਦੇ ਦਿਨ ਥੋੜੇ ਰਹਿ ਗਏ ਪੁਰਾਣਾ ਜੋੜਾ ਦਿਨ ਥੋੜੇ ਰਹਿ ਗਏ ਪਿਆ ਪੁਰਾਣਾ ਜੋੜਾ Thank you. ਦਿਨ ਥੋੜੇ ਰਹਿ ਗਏ ਪਿਆ ਪੁਰਾਣਾ ਚੋਲਾ ਦਿਨ ਥੋੜੇ ਰਹਿ ਗਏ ਪਿਆ ਪੁਰਾਣਾ ਚੋਲਾ ਆਰ ਫੁੱਲੜਾ ਨਾ ਖਿੜੀਏ ਦਿਨ ਚਾਰ ਬੱਬਣ ਕੇਰੇ ਪੱਤ ਜਿਉ ਢਾਡੁਲ ਜੁਗਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋ ਮਰਨੋਹਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਇਹ ਇਸ਼ਾਰੇ ਸੰਗਤ ਵਿੱਚ ਆਪ ਜੀ ਆਮ ਕਰਦੇ ਸੰਗਤ ਦੇ ਅੰਦਰ ਐਸਾ ਪਿਆਰ ਐਸਾ ਵਿਰਾਗ ਬੱਚੇ ਤੋਂ ਲੈ ਕੇ ਬਿਰਧ ਤੱਕ ਕੋਈ ਨਹੀਂ ਸੀ ਚਾਹੁੰਦਾ ਕਿ ਪਿਆਰੇ ਮਹਾਂਪੁਰਸ਼ਾਂ ਦਾ ਇਹ ਸਰੂਪ ਸਾਡੀਆਂ ਅੱਖਾਂ ਤੋਂ ਓਹਲੇ ਹੋਵੇ ਪਰ ਮਹਾਂਪੁਰਸ਼ ਉਸ ਅਕਾਲ ਪੁਰਖ ਦੀ ਰਜਾ ਦੱਸਦੇ ਭਾਣਾ ਦੱਸਦੇ ਆਖਰੀ ਸਮਾਗਮ ਦੇ ਅੰਦਰ ਆਪ ਜੀਆਂ ਨੇ ਇਹ ਬਚਨ ਕੀਤੇ ਇੱਕ ਪਾਸੇ ਇਹ ਪਿਆਰੀ ਸੰਗਤ ਹੈ ਇੱਕ ਪਾਸੇ ਮੇਰਾ ਪਿਆਰਾ ਹੈ ਜਿਸ ਵੇਲੇ ਮੈਨੂੰ ਪਿਆਰੇ ਦਾ ਹੁਕਮ ਆਏਗਾ ਮੈਂ ਸੰਗਤ ਤੋਂ ਖਿਮਾ ਮੰਗ ਲਾਂਗਾ ਮੈਂ ਆਪਣੇ ਪਿਆਰੇ ਦਾ ਹੁਕਮ ਨਹੀਂ ਮੋੜ ਸਕਦਾ ਆ ਬਚਨ ਆਖਰੀ ਸਮਾਗਮ ਦੇ ਹਨ ਸੋ ਸਹਿਜੇ ਸਹਿਜੇ ਉਹ ਦਿਨ ਆ ਗਿਆ ਆਪ ਜੀ ਪੀਜੀਆਈ ਦੇ ਅੰਦਰ ਦਾਖਲ ਸਨ ਔਰ ਕੁਛ ਦਿਨੇ ਸਿੰਘ ਆਪ ਜੀ ਦੇ ਕੋਲ ਰਹਿੰਦੇ ਕੁਛ ਸਿੰਘ ਰਾਤ ਨੂੰ ਰਹਿੰਦੇ ਆਪ ਜੀ ਨਿਤਨੇਮ ਪੂਰਾ ਕਰਦੇ ਆਖਰੀ ਦਿਨਾਂ ਦੇ ਵਿੱਚ ਸਿੰਘਾਂ ਨੂੰ ਕੋਲ ਬਿਠਾ ਕੇ ਨਿਤਨੇਮ ਸਰਵਣ ਕਰਦੇ ਸਾਰਾ ਆਪ ਜੀਆਂ ਨੇ ਨਿਤਨੇਮ ਨਹੀਂ ਛੱਡਿਆ ਕਿਉਂਕਿ ਕਥਨੀ ਦੇ ਨਾਲ ਕਰਨੀ ਦੇ ਪੂਰੇ ਮਹਾਂਪੁਰਖ ਜਿੱਥੇ ਆਪ ਜੀ ਦੇ ਜੀਵਨ ਦੇ ਅਨੇਕ ਬਚਨ ਹਨ ਅਣਗਿਣਤ ਦੀਵਾਨ ਹਨ ਅਮੋਲਕ ਬਚਨ ਉਹਨਾਂ ਦੇ ਵਿੱਚ ਆਪ ਜੀ ਇਹ ਵੀ ਬਚਨ ਸਰਵਣ ਕਰਾਇਆ ਕਰਦੇ ਕਿ ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਦੋਂ ਗੁਰਸਿੱਖ ਨਾਮ ਜਪਣ ਲੱਗ ਪਿਆ ਸਿਮਰਨ ਕਰਨ ਲੱਗ ਪਿਆ ਫੇਰ ਵੀ ਬਾਣੀ ਪੜਨ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਪ੍ਰੇਮੀਆਂ ਦੇ ਮਨਾਂ ਦੇ ਅੰਦਰ ਹੁੰਦਾ ਕਿ ਹੁਣ ਅਸੀਂ ਨਾਮ ਜਪਨੇ ਆ ਇੱਕ ਘੰਟਾ ਵੱਧ ਨਾਮ ਜਪ ਲਾਂਗੇ ਬਾਣੀ ਦੀ ਕੀ ਲੋੜ ਹੈ ਗੁਰਸਿੱਖਾਂ ਨੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਨੂੰ ਇਹ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਦ ਗੁਰਸਿੱਖ ਨਾਮ ਜਪਦਾ ਬਾਣੀ ਦੀ ਲੋੜ ਹੈ ਜ਼ਰੂਰੀ ਹੈ ਤਾਂ ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਕੀਤਾ ਗੁਰਸਿੱਖੋ ਬਾਣੀ ਧਰਤੀ ਹੈ ਨਾਮ ਬਿਰਸ਼ ਹੈ ਜਿਵੇਂ ਬਿਰਸ਼ ਧਰਤੀ ਤੋਂ ਬਗੈਰ ਨਹੀਂ ਹੋ ਸਕਦਾ। ਇਸ ਕਰਕੇ ਬਾਣੀ ਨਹੀਂ ਛੱਡਣੀ, ਬਾਣੀ ਨੇ ਹੀ ਨਾਮ ਨਾਲ ਜੋੜਨਾ, ਬਾਣੀ ਨੇ ਹੀ ਵਿਰਾਗ ਪੈਦਾ ਕਰਨਾ ਹੈ। ਇਸ ਕਰਕੇ ਬਾਣੀ ਜ਼ਰੂਰ ਪੜ੍ਹਨੀ। ਦੂਸਰੀ ਮਿਸਾਲ ਮਹਾਂਪੁਰਖ ਦਿਆ ਕਰਦੇ, ਬਾਣੀ ਨਾੜ ਹੈ, ਨਾਮ ਸਿੱਟਾ ਹੈ। ਨਾੜ ਕਹਿੰਦੇ ਹੈ ਜਿਵੇਂ ਆਹ ਕਣਕ ਦਾ ਬੂਟਾ ਹੈ ਨਾ, ਥੱਲੇ ਨਾੜ ਹੁੰਦਾ, ਉੱਤੇ ਬੱਲੀ ਹੁੰਦੀ ਹੈ। ਕੋਈ ਬੱਲੀ ਕਹਿੰਦਾ, ਕੋਈ ਸਿੱਟਾ ਕਹਿੰਦਾ। ਸੋ ਜਿਵੇਂ ਉਹ ਬੱਲੀ ਉਹ ਸਿੱਟਾ ਨਾੜ ਤੋਂ ਬਗੈਰ ਕਿੱਥੇ ਲੱਗੇਗਾ। ਇਸੇ ਤਰ੍ਹਾਂ ਬਾਣੀ ਧਰਤੀ ਹੈ, ਨਾਮ ਬਿਰਸ਼ ਹੈ। ਸੋ ਬਾਣੀ ਨਹੀਂ ਛੱਡਣੀ। ਜਿੰਨੇ ਵੀ ਗੁਰੂ ਘਰ ਦੇ ਮਹਾਂਪੁਰਖ ਵੱਡੀਆਂ ਵੱਡੀਆਂ ਕਮਾਈਆਂ ਵਾਲੇ ਹੋਏ ਨੇ ਸੱਸ, ਉਹਨਾਂ ਨੇ ਨਿਤਨੇਮ ਨਹੀਂ ਛੱਡਿਆ, ਬਾਣੀ ਨਹੀਂ ਛੱਡੀ। ਭਾਵੇਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ ਔਰ ਆਪ ਸਤਿਗੁਰੂ ਬਾਣੀ ਪੜ੍ਹਦੇ, ਆਪ ਨਿਤਨੇਮ ਕਰਦੇ। ਇਸ ਕਰਕੇ ਗੁਰੂ ਕਾ ਜਿਹੜਾ ਸਿੱਖ ਹੈ, ਚਾਹੇ ਕਿੱਡੀ ਵੀ ਅਵਸਥਾ ਪ੍ਰਾਪਤ ਕਰ ਲਵੇ, ਉਹ ਪਿਆਰਿਓ ਨਿਤਨੇਮ ਨਹੀਂ ਛੱਡਦਾ। ਸੋ ਜਿੱਥੇ ਐਸਾ ਉਪਦੇਸ਼ ਮਹਾਂਪੁਰਸ਼ਾਂ ਨੇ ਸਾਨੂੰ ਦਿੱਤਾ, ਉੱਥੇ ਆਪ ਜੀ ਵੀ ਕਰਨੀ ਦੇ ਪੂਰੇ, ਕਿਉਂਕਿ ਗੁਰੂ ਘਰ ਵਿੱਚ ਕਰਨੀ ਪ੍ਰਧਾਨ ਹੈ। ਸੋ ਆਪ ਜੀ ਨਿਤਨੇਮ ਕਰਦੇ, ਨਿਤਨੇਮ ਸੁਣਦੇ ਰਹੇ। ਕਰੀਬ 27-28 ਅਕਤੂਬਰ ਦੀ ਬਾਤ ਹੈ, ਭਾਵੇਂ ਡਾਕਟਰ ਕਹਿੰਦੇ ਸੀ ਕਿ 28 ਤਰੀਕ ਨੂੰ ਛੁੱਟੀ ਦੇ ਦੇਣੀ ਹੈ, ਆਪ ਜੀ ਨੂੰ ਭੇਜ ਦੇਣਾ, ਪਰ ਅੰਦਾਜ਼ਾ 27 ਤਰੀਕ ਨੂੰ ਬਚਨ ਕਰ ਰਹੇ ਨੇ। ਅਸੀਂ 31 ਤਰੀਕ ਨੂੰ ਆਪਣੇ ਘਰ ਜਾਵਾਂਗੇ, 28 ਤਰੀਕ ਨੂੰ ਬਜਾਏ ਛੁੱਟੀ ਦੇ ਡਾਕਟਰ ਜਿਹੜੇ ਸੀ ਸੋਚ ਚ ਪੈ ਗਏ ਕਿ ਅਜੇ ਛੁੱਟੀ ਦੇਣੀ ਮੁਨਾਸਿਬ ਨਹੀਂ, ਠੀਕ ਨਹੀਂ। 30 ਤਰੀਕ ਵਾਲਾ ਦਿਨ ਜਿਸ ਵੇਲੇ ਆਇਆ, ਸ਼ਾਮ ਜੋ ਦਿਨੇ ਸਿੰਘ ਜਾਂਦੇ ਸੀ, ਦਾਸ ਵੀ ਉਹਨਾਂ ਵਿੱਚ ਜਾਂਦਾ, ਸ਼ਾਮ ਨੂੰ 6-7 ਵਜੇ ਭੇਜ ਦਿੰਦੇ, ਜਾਓ ਭਾਈ ਤੁਸੀਂ ਹੁਣ। ਪਰ ਉਸ ਦਿਨ ਆਪ ਜੀ ਨੇ ਸ਼ਾਮ ਨੂੰ ਆਗਿਆ ਨਹੀਂ ਦਿੱਤੀ, ਕਰੀਬ ਰਾਤ ਦੇ 9-10 ਵਜ ਗਏ, ਬਚਨ ਕਰਨ ਲੱਗੇ। ਕਹਿੰਦੇ ਐ ਲੱਗਦਾ ਜਿਵੇਂ ਕੁਛ ਬੁਖਾਰ ਹੈ। ਦਾਸ ਨੇ ਮਹਾਂਪੁਰਸ਼ਾਂ ਦਾ ਹੱਥ ਫੜਿਆ, ਦੇਖਿਆ ਸਰੀਰ ਠੰਡਾ ਲੱਗ ਰਿਹਾ ਸੀ, ਗਰਮ ਨਹੀਂ ਸੀ। ਔਰ ਜਿਹੜੇ ਬਚਨ ਕੁਛ ਦਿਨ ਤੋਂ ਕਰ ਰਹੇ ਸਨ ਉਹ ਵੀ ਸਾਹਮਣੇ ਸਨ, ਕੁਛ ਬੋਲਿਆ ਨਹੀਂ ਸੀ ਜਾ ਰਿਹਾ। ਫਿਰ ਕਹਿਣ ਲੱਗੇ ਤੁਸੀਂ ਜਾਓ, ਆਗਿਆ ਦਿੱਤੀ। ਕੁਛ ਸਿੰਘ ਉੱਥੇ ਠਹਿਰ ਗਏ, ਮੈਂ ਅਤੇ ਭਾਈ ਸੁਖਵਿੰਦਰ ਸਿੰਘ ਜਿਸ ਵੇਲੇ ਥੱਲੇ ਉਤਰੇ, ਭਾਈ ਸੁਖਵਿੰਦਰ ਸਿੰਘ ਨਾਲ ਮੈਂ ਵਿਚਾਰ ਕਰ ਰਿਹਾ। ਮੈਂ ਕਿਹਾ ਭਾਈ ਸੁਖਵਿੰਦਰ ਸਿੰਘ, ਉਹ ਕੁਛ ਲੱਗ ਰਿਹਾ ਜੋ ਕੁਛ ਕਹਿਣ ਨੂੰ ਦਿਲ ਨਹੀਂ ਕਰਦਾ। ਕਹਿੰਦੇ ਕੀ ਲੱਗ ਰਿਹਾ? ਮੈਂ ਮਹਾਂਪੁਰਸ਼ਾਂ ਦਾ ਸਰੀਰ ਠੀਕ ਨਹੀਂ ਲੱਗ ਰਿਹਾ, ਸਰੀਰ ਕੁਛ ਠੰਡਾ ਠੰਡਾ ਹੈ, ਭਾਵੇਂ ਬਚਨ ਸਹੀ ਕਰ ਰਹੇ ਨੇ, ਐਂ ਲੱਗਦਾ ਜਿਵੇਂ ਸਰੀਰ ਨੂੰ ਕੁਛ ਹੈ ਹੀ ਨਹੀਂ। ਕਿਉਂਕਿ ਆਪ ਜੀ ਜਿਸ ਵੇਲੇ ਦਿਨੇ ਕੋਈ ਮਿਲਣ ਜਾਂਦਾ ਐ ਦਸਤਾਰ ਸਜਾ ਕੇ ਬੈਠੇ ਹੁੰਦੇ, ਜਿਵੇਂ ਕਿਸੇ ਦਾ ਪਤਾ ਲੈਣ ਆਏ। ਔਰ ਜਿਹੜੀਆਂ ਚਿੱਠੀਆਂ ਆਉਂਦੀਆਂ ਸੀ ਉਹ ਵੀ ਪੜ੍ਹਦੇ, ਜਵਾਬ ਦਿੰਦੇ, ਚੈੱਕ ਕਰਦੇ। ਲੱਗਦਾ ਹੀ ਨਹੀਂ ਸੀ ਕਿ ਮਹਾਂਪੁਰਸ਼ਾਂ ਨੂੰ ਕੁਛ ਹੈ, ਆਰਾਮ ਨਾਲ ਬੈਠੇ ਆ, ਭਾਵੇਂ ਹੁਣੇ ਉੱਠ ਕੇ ਚੱਲ ਪੈਣ। ਕਰੀਬ 9 ਵਜੇ ਅਖਬਾਰ ਵੀ ਪੜ੍ਹਦੇ, ਸਾਰੇ ਬਚਨ ਇਸ ਤਰ੍ਹਾਂ ਕਰਦੇ ਜਿਵੇਂ ਬਿਲਕੁਲ ਅਰੋਗ ਨੇ, ਬਿਲਕੁਲ ਠੀਕ ਨੇ। ਤਾਂ 30 ਰਾਤ ਨੂੰ ਜਦ ਦੇਖਿਆ ਵੀ ਇਹ ਠੀਕ ਨਹੀਂ ਲੱਗ ਰਿਹਾ, ਕਹਿੰਦੇ ਕੀ ਲੱਗ ਰਿਹਾ, ਮੈਂ ਕਿਹਾ ਭਾਈ ਸੁਖਿੰਦਰ ਸਿੰਘ ਨੂੰ ਮੂੰਹ ਤੋਂ ਕੁਛ ਕਿਹਾ ਨਹੀਂ ਜਾ ਰਿਹਾ, ਕਹਿਣ ਨੂੰ ਦਿਲ ਨਹੀਂ ਕਰਦਾ। ਇਹ ਐਸੀ ਵਿਚਾਰ ਕਰਦੇ ਵਾਪਸ ਆ ਗਿਆ। ਸਵੇਰੇ ਤੜਕੇ ਭਾਈ ਗੁਰਦੀਪ ਸਿੰਘ, ਭਾਈ ਸੁਖਿੰਦਰ ਸਿੰਘ ਇਹ ਤੜਕੇ ਉੱਥੇ ਪਹੁੰਚ ਗਏ। ਮੈਂ ਆਸਾ ਜੀ ਦੀ ਵਾਰ ਲਾ ਰਿਹਾ ਸੀ, ਭਾਈ ਜਸਵਿੰਦਰ ਸਿੰਘ ਘੋਲਾ ਉਹ ਗੁਰਦੁਆਰਾ ਸਾਹਿਬ ਆਇਆ, ਕਹਿ ਲੈਂਗੇ ਕਿ ਤੁਸੀਂ ਜਲਦੀ ਆ ਜਾਓ, ਮੈਂ ਦੂਸਰੇ ਸਿੰਘ ਨੂੰ ਕੀਰਤਨ ਸ਼ੁਰੂ ਕਰਾ ਕੇ ਜਿਸ ਵੇਲੇ ਉੱਥੋਂ ਚੱਲ ਕੇ PGI ਗਏ, ਮਹਾਂਪੁਰਸ਼ ਬੈਠੇ ਨੇ ਵਚਨ ਕਰ ਰਹੇ ਨੇ, ਪਰ ਆਪ ਜੀ ਦਾ ਸਰੀਰ ਦਾ ਜਿਹੜਾ ਥੱਲੇ ਦਾ ਹਿੱਸਾ ਸੀ ਉਹ ਬਰਫ਼ ਨਾਲੋਂ ਵੀ ਠੰਡਾ ਹੋ ਚੁੱਕਾ ਸੀ, ਬਰਫ਼ ਨਾਲੋਂ ਵੀ। ਜਿਸ ਵੇਲੇ ਦੇਖਿਆ ਬਚਨ ਤਾਂ ਕਰ ਰਹੇ ਨੇ ਸਹੀ ਸਲਾਮਤ, ਪਰ ਸਰੀਰ ਦਾ ਥੱਲੇ ਵਾਲਾ ਹਿੱਸਾ ਜਿਹੜਾ ਸੀ ਉਹ ਬਰਫ਼ ਨਾਲੋਂ ਵੀ ਠੰਡਾ ਹੋ ਚੁੱਕਾ ਸੀ। ਇਹਨਾਂ ਨੂੰ ਹੋਰ ਸਿੰਘ ਵੀ ਆ ਗਏ, ਕਰਦਿਆਂ ਕਰਦਿਆਂ ਕਰੀਬ 8:30 ਵੱਜ ਗਏ। ਉਹ ਸਵੇਰੇ ਡਾਕਟਰ ਨੇ ਅਲਟਰਾਸਾਊਂਡ ਕੀਤਾ, ਔਰ ਅਲਟਰਾਸਾਊਂਡ ਕਰਨ ਤੋਂ ਬਾਅਦ ਡਾਕਟਰ ਜਿਹੜੇ ਸੀ ਉਹ ਬਿਲਕੁਲ ਚੁੱਪ ਹੋ ਗਏ, ਕਿਉਂਕਿ ਕਈ ਦਿਨ ਤੋਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਉਹਨਾਂ ਦਾ ਵੀ ਪਿਆਰ ਬਣ ਚੁੱਕਾ ਸੀ। ਕੁਝ ਦੱਸ ਨਹੀਂ ਸੀ ਰਹੇ ਡਾਕਟਰ, ਛੋਟੇ ਭੈਣ ਜੀ ਮਹਾਂਪੁਰਸ਼ਾਂ ਦੀ ਬੇਟੀ, ਉਹਨਾਂ ਨੇ ਵੱਡੇ ਡਾਕਟਰ ਨਾਲ ਗੱਲ ਕੀਤੀ। ਉਹ 9 ਵਜੇ ਕਰੀਬ ਆਏ, ਅਲੱਗ ਉਹਨਾਂ ਨੇ ਵਚਨ ਕੀਤਾ ਕਿ ਸਾਡੀ ਹੁਣ ਡਾਕਟਰੀ ਫੇਲ ਹੈ, ਅਸੀਂ ਬੇਵੱਸ ਹਾਂ। ਉਸ ਤੋਂ ਪਹਿਲਾਂ ਹੀ ਮਹਾਂਪੁਰਸ਼ਾਂ ਨੇ ਬਚਨ ਕਰ ਦਿੱਤਾ ਕਿ ਡਾਕਟਰਾਂ ਦਾ ਹੁਣ ਕੋਈ ਕੰਮ ਨਹੀਂ, ਇਹ ਕੀ ਕਰਦੇ ਨੇ, ਇਹਨਾਂ ਦਾ ਹੁਣ ਕੋਈ ਕੰਮ ਨਹੀਂ। ਸੋ ਉਸ ਵੇਲੇ ਜਿੰਨੇ ਵੀ ਸਿੰਘ ਮਹਾਂਪੁਰਸ਼ਾਂ ਦੇ ਕੋਲ ਸਨ, ਬਰਸਾ ਸਿੰਘ, ਮਹਾਂਪੁਰਸ਼ਾਂ ਦੀਆਂ ਦੋਵੇਂ ਬੇਟੀਆਂ, ਐਸਾ ਮਨ 'ਤੇ ਗਹਿਰਾ ਅਸਰ ਜਿਹੜਾ ਸੀ ਉਸ ਵੇਲੇ, ਸੱਚਮੁੱਚ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਨੇ ਜਿਹੜੀ ਇੱਕ ਸਮੇਂ ਦੇ ਬਾਰੇ ਗੱਲ ਲਿਖੀ ਹੈ ਉਹ ਸਾਡੇ ਸਾਹਮਣੇ ਸਾਰਿਆਂ ਦੇ ਸੀ। ਸਮੇਂ ਨੇ ਇੱਕ ਨਾ ਮੰਨੀ ਰਹੀ ਵਾਸ ਤੇ ਕਤ, ਮੈਂ ਸਮੇਂ ਇੱਕ ਨਮੰਨੀ ਰਹੀ ਵਾਸ ਤੇ ਕਤ, ਮੈਂ ਸਮੇਂ ਇੱਕ ਨਮੰਨੀ ਰਹੀ ਵਾਸ ਤੇ ਕਤ, ਮੈਂ ਸਮੇਂ ਇੱਕ ਨਮੰਨੀ ਰਹੀ ਵਾਸ ਤੇ ਕਤ, ਇੱਕ ਨਮੰਨੀ ਰਹੀ ਵਾਸਤੇ ਕਤ, ਮੈਂ ਸਮੇਂ ਇੱਕ ਨਮੰਨੀ ਰਹੀ ਵਾਸਤੇ ਕਤ, ਮੈਂ
ਰਹੀ ਵਾਸਤੇ ਕਤ, ਮੈਂ ਸਮੇਂ ਇੱਕ ਨਮੰਨੀ
ਸਹੀ ਵਾਸ ਤੇ ਪਤ
ਤਮ ਇੱਕ ਨਮਨੀ ਰਹੀ ਵਾਸਤੇ ਕੱਤ ਮੈਂ ਤਮ ਇੱਕ ਨਮਨੀ ਰਹੀ ਵਾਸਤੇ ਕੱਤ ਮੈਂ ਮੈਂ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੱਡਾ ਜਾਵਦਾ ਇਹ ਠਹਿਰ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਲੱਖ ਯਤਨ ਕੀਤਿਆਂ ਵੀ ਸਮਾਂ ਰੁਕਦਾ ਨਹੀਂ ਆਪਣੀ ਚਾਲ ਚੱਲ ਜਾਂਦਾ ਤੇ ਮਹਾਂਪੁਰਸ਼ ਬਚਨ ਕਰਿਆ ਕਰਦੇ ਪਿਆਰਿਓ ਕਹਿੰਦੇ ਇਹ ਸਮਾਂ ਆਉਂਦਾ ਆਉਂਦਾ ਫਿਰ ਇੱਕ ਦਿਨ ਆ ਹੀ ਜਾਂਦਾ ਆ ਜਾਂਦਾ ਉਸ ਵੇਲੇ ਛੋਟੇ ਭੈਣ ਜੀ ਨੇ ਮਹਾਂਪੁਰਸ਼ਾਂ ਦੇ ਨਾਲ ਕੁਛ ਭਜਨ ਕੀਤੇ ਉਸ ਤੋਂ ਬਾਅਦ ਮਹਾਂਪੁਰਸ਼ਾਂ ਨੇ ਧਾਰਨਾ ਪੜ੍ਹੀ ਸ਼ਬਦ ਪੜ੍ਹਿਆ ਉਹ ਕਿਹੜਾ ਸ਼ਬਦ ਉਹ ਸਾਡੇ ਵਾਸਤੇ ਇਹ ਉਪਦੇਸ਼ ਹੈ ਭਾਵੇਂ ਸਾਰੀ ਜ਼ਿੰਦਗੀ ਉਪਦੇਸ਼ ਦਿੰਦੇ ਰਹੇ ਪਰ ਕੁਝ ਖਾਸ ਬਚਨ ਹੁੰਦੇ ਆ ਆਖਰੀ ਦਿਨਾਂ ਦੇ ਆਖਰੀ ਦੀਵਾਨ ਆਖਰੀ ਬਚਨ ਉਸ ਜਿਹੜੇ ਆਪ ਜੀਆਂ ਨੇ ਆ ਧਾਰਨਾ ਸ਼ਬਦ ਤਿੰਨ ਵਾਰ ਪੜਿਆ ਪੈ ਜੂ ਉਹ ਚਿੰਤਾ ਜਾਲ ਇੱਕ ਦਿਨ ਪੈ ਜਾਓ ਪੈ ਜਾਓ ਪੈ ਜੂ ਉਹ ਚਿੰਤਾ ਜਾਲ ਇੱਕ ਦਿਨ ਪੈ ਜਾਓ ਪੈ ਜਾਓ
ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ ਪੈ ਜੂ ਉਹ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ
ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ
ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ ਪੈ ਜਾਓ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ
ਪੈ ਜਾਓ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ ਪੈ ਜਾਓ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ
ਮਛਲੀ ਜਾਲ ਨਾ ਜਾਣਿਆ ਸਰ ਖਰਾ ਸਗਾਹਾ ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਤਿੰਨ ਵਾਰ ਆਪ ਜੀ ਨੇ ਇਹ ਧਾਰਨਾ ਪੜੀ ਪੈ ਜੂ ਅਚਿੰਤਾ ਜਾਲ ਇੱਕ ਦਿਨ ਪੈ ਜਾਉ ਇੱਕ ਦਿਨ ਪੈ ਜਾਉ ਪੈ ਜੂ ਅਚਿੰਤਾ ਜਾਲ ਇੱਕ ਦਿਨ ਪੈ ਜਾਉ ਇੱਕ ਦਿਨ ਪੈ ਜਾਉ। ਫਿਰ ਆਪ ਜੀਆਂ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਉਚਾਰਨ ਕੀਤਾ। ਇਹ ਸਾਡੇ ਵਾਸਤੇ ਉਪਦੇਸ਼ ਸੀ ਕਿ ਜਾਣਾ ਯਾਦ ਰੱਖਣਾ ਵਾਹਿਗੁਰੂ ਯਾਦ ਰੱਖਣਾ, ਕਿਉਂਕਿ ਜਿਹੜੇ ਮਹਾਂਪੁਰਸ਼ ਨੇ ਉਹ ਤਾਂ ਸਰੀਰ ਵਿੱਚ ਰਹਿੰਦੇ ਹੋਏ ਅਕਾਲ ਮੰਡਲ ਦੇ ਵਾਸੀ ਨੇ। ਪ੍ਰਭ ਕਹਿ ਸਿਮਨ ਕਾਲ ਪਰ ਹਰੈ, ਉਹ ਤਾਂ ਵਾਹਿਗੁਰੂ ਦੇ ਹੁਕਮ ਵਿੱਚ ਆਉਂਦੇ ਹੈ ਔਰ ਹੁਕਮ ਵਿੱਚ ਹੀ ਸਰੀਰ ਦਾ ਤਿਆਗ ਕਰਦੇ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਗੁਰਮੁਖ ਭੋਜਨ ਭਾਉ ਚਾਉ ਅਲੱਲਿਆ, ਗੁਰਮੁਖ ਨਿਚਲ ਚੇਤਨਾ ਹੱਲੈ ਹੱਲਿਆ, ਗੁਰਮੁਖ ਸੱਚ ਅਲਾਓ ਭਲੀ ਹੂੰ ਭੱਲਿਆ, ਗੁਰਮੁਖ ਸੱਦੇ ਜਾਣ ਆਵਣ ਕੱਲਿਆ। ਜਿਹੜਾ ਸੰਸਾਰ ਹੈ ਨਾ ਉਹ ਤੇ ਕਰਮਾਂ ਦੇ ਫਲ ਭੋਗਦਾ, ਭਾਵ ਜੀਵ ਕਰਮਾਂ ਦੇ ਬੱਜੇ ਹੋਏ ਸੰਸਾਰ ਤੇ ਆਉਂਦੇ ਹੈ। ਜੀਵ ਜਨਮ ਵਿੱਚ ਹੈ ਮਰਨ ਵਿੱਚ ਹੈ। ਵਾਹਿਗੁਰੂ ਦੇ ਪਿਆਰੇ ਜਿਹੜੇ ਗੁਰਮੁਖ ਜਨ ਹਨ ਉਹ ਕਰਮਾਂ ਦੇ ਬੰਨੇ ਸੰਸਾਰ ਤੇ ਨਹੀਂ ਆਉਂਦੇ, ਉਹ ਤਾਂ ਹੁਕਮ ਵਿੱਚ ਆਉਂਦੇ ਹੈ। ਜਦੋਂ ਬੁਲਾਏ ਜਾਂਦੇ ਆ ਗੁਰਮੁਖ ਸੱਦੇ ਜਾਣ, ਦੇਖੋ ਆਵਣ ਕੱਲਿਆ, ਵਾਹਿਗੁਰੂ ਦੇ ਕੱਲੇ ਹੋਏ ਆਉਂਦੇ ਹੈ। ਇਸ ਕਰਕੇ ਜਿਹੜਾ ਉਹਨਾਂ ਦਾ ਉਪਦੇਸ਼ ਹੈ ਉਹ ਸਾਡੇ ਵਾਸਤੇ, ਆਪ ਤਾਂ ਵਾਹਿਗੁਰੂ ਦੇ ਭੇਜੇ ਸੰਸਾਰ ਤੇ ਆਉਂਦੇ। ਜੀਵ ਬੱਜੇ ਹੋਏ ਕਰਮਾਂ ਦੇ ਇੱਥੇ ਆਉਂਦੇ, ਸਾਧੂ ਭੇਜੇ ਆਪ ਰੱਬ ਨੇ, ਬੰਨੇ ਹੋਏ ਕਰਮਾਂ ਦੇ ਇੱਥੇ ਆਉਂਦੇ ਨੇ, ਸਾਧੂ ਭੇਜੇ ਆਪ ਰੱਬ ਨੇ, ਭੇਜੇ ਆਪ ਰੱਬ ਨੇ, ਬੰਨੇ ਹੋਏ ਕਰਮਾਂ ਦੇ ਇੱਥੇ ਆਉਂਦੇ ਨੇ, ਸਾਧੂ ਭੇਜੇ ਆਪ ਰੱਬ ਨੇ,
ਬੰਨੇ ਹੋਏ ਕਰਮਾਂ ਦੇ ਸਾਧੂ ਭੇਜੇ ਆਪ ਰੱਬ ਨੇ, ਜੀਵ ਬੰਨੇ ਹੋਏ ਕਰਮਾਂ ਦੇ ਸਾਧੂ ਭੇਜੇ ਆਪ ਰੱਬ
ਭੇਜੇ ਆਪ ਰੱਬ ਨੇ, ਮੇਰੇ ਪਿਆਰੇ ਜੀ ਸਾਧੂ ਭੇਜੇ ਆਪ ਰੱਬ ਨੇ, ਵਾਵਾ ਜੀ ਸਾਧੂ ਭੇਜਿਆ ਆਪ ਰੱਬ ਨੇ ਵਾਵਾ ਵਾਵਾ ਸਾਧੂ ਭੇਜਿਆ ਆਪ ਰੱਬ ਨੇ ਰੱਬ ਨੇ ਬੰਨੇ ਹੋਏ ਕਰਮਾਂ ਦੇ ਇੱਥੇ ਆਉਂਦੇ ਨੇ ਸਾਧੂ ਭੇਜਿਆ ਆਪ ਰੱਬ ਨੇ
ਬੰਨੇ ਹੋਏ ਕਰਮਾਂ ਦੇ ਇੱਥੇ ਆਉਂਦੇ ਨੇ ਸਾਧੂ ਭੇਜਿਆ ਆਪ ਰੱਬ ਨੇ ਓ ਜੀਵ ਬੰਨੇ ਹੋਏ ਕਰਮਾਂ ਦੇ ਆਉਂਦੇ ਨੇ ਸਾਧੂ ਭੇਜਿਆ ਆਪ ਰੱਬ ਨੇ
ਬਿਠਾਏ ਆਪ ਹਰ ਹਮ ਤੁਮ ਤੇ ਨਾਹੀ ਨਾਨਕ ਪਰਮ ਪਉ ਮਿਟ ਗਏ ਰਮਨ ਰਾਮ ਭਰਪੂਰ ਗੁਰਮੁਖ ਸੱਦੇ ਜਾਣ ਆਵਣ ਕੱਲਿਆ ਉਹ ਸਰੀਰ ਵਿੱਚ ਰਹਿੰਦਿਆਂ ਹੋਇਆਂ ਅਕਾਲ ਮੰਡਲ ਦੇ ਵਾਸੀ ਹੁੰਦੇ ਆ ਉਹਨਾਂ ਦੀ ਜਿਹੜੀ ਅਵਸਥਾ ਹੈ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵਿਆਂ ਆਕਾਸ਼ ਤਿੱਥੇ ਊਂਘ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੋ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਨਾਨ ਦੋ ਸੁਖ ਵਿਆਪਤ ਨੇ ਪ੍ਰਿੰਸੀਪਲ ਭਾਈ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਕਈ ਸਾਲ ਮਿਸ਼ਨ ਦੇ ਵਿੱਚ ਸੇਵਾ ਕੀਤੀ ਹੈ ਉਹਨਾਂ ਦੇ ਪਿਤਾ ਜੀ ਸੰਤ ਬਾਬਾ ਅਮੀਰ ਸਿੰਘ ਜੀ ਦੇ ਨਾਲ ਬਹੁਤ ਪਿਆਰ ਕਰਦੇ ਸੀ ਸੰਤ ਬਾਬਾ ਅਮੀਰ ਸਿੰਘ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਟਕਸਾਲ ਵਿੱਚੋਂ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 50 ਕਥਾ ਉਹਨਾਂ ਨੇ ਆਪਣੇ ਜੀਵਨ ਵਿੱਚ ਕੀਤੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕਥਾ ਸ਼ੁਰੂ ਕਰਦੇ 1 ਸਾਲ ਤੱਕ ਪੂਰੀ ਕਰ ਦਿੰਦੇ 50 ਸਾਲ ਲਗਾਤਾਰ ਤੇ ਜਿਸ ਵੇਲੇ ਅੰਤਮ ਸਮਾਂ ਸਰੀਰ ਦਾ ਆਇਆ ਸਰੀਰ ਢਿੱਲਾ ਹੋ ਗਿਆ ਤਾਂ ਇਹਨਾਂ ਦੇ ਪਿਤਾ ਜੀ ਭਾਈ ਜਗਜੀਤ ਸਿੰਘ ਜੀ ਦੇ ਪਿਤਾ ਜੀ ਕਹਿਣ ਲੱਗੇ ਮਹਾਂਪੁਰਸ਼ੋ ਵੀ ਇੰਨੀ ਤੁਹਾਡੀ ਕਮਾਈ ਹੈ 50 ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਆਪ ਜੀਆਂ ਨੇ ਕੀਤੀਆਂ ਸੰਗਤਾਂ ਨੂੰ ਸਰਵਣ ਕਰਾਈਆਂ ਨੇ ਤੇ ਆਪ ਜੀ ਦਾ ਵੀ ਸਰੀਰ ਇਸ ਤਰ੍ਹਾਂ ਢਿੱਲਾ ਹੋਇਆ ਮਹਾਂਪੁਰਸ਼ ਖੱਸ ਕੇ ਕਹਿਣ ਲੱਗੇ ਕਹਿੰਦੇ ਅਸੀਂ ਤਾਂ ਆਨੰਦ ਵਿੱਚ ਹਾਂ ਸਾਨੂੰ ਕੁਝ ਨਹੀਂ ਇਹ ਤਾਂ ਭਾਈ ਹਰ ਸਰੀਰ ਦਾ ਲੇਖਾ ਚੋਖਾ ਹੁੰਦਾ ਸਰੀਰ ਸਾਨੂੰ ਕੋਈ ਪਰੇਸ਼ਾਨੀ ਅਸੀਂ ਆਨੰਦ ਵਿੱਚ ਹਾਂ ਕਿਉਂਕਿ ਮਹਾਂਪੁਰਸ਼ ਸਰੀਰ ਨਹੀਂ ਹੁੰਦੇ ਜਿਨ੍ਹਾਂ ਨੇ ਆਤਮਾ ਨੂੰ ਸਾਕਸ਼ਾਤ ਕਰ ਲਿਆ ਹੁੰਦਾ ਅਭੇਦ ਅਵਸਥਾ ਪ੍ਰਾਪਤ ਹੁੰਦੀ ਹੈ ਨਾਨਕ ਦੋ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਬਰਗਾਸ ਸੋ ਆਪਣੇ ਪਿਆਰੇ ਮਹਾਂਪੁਰਸ਼ ਜੋ ਆਪ ਜੀਆਂ ਨੇ ਬਚਨ ਕੀਤੇ ਉਹ ਸਾਡੇ ਵਾਸਤੇ ਜਿਵੇਂ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਬਚਨ ਕਰਿਆ ਕਰਦੇ ਦੋ ਗੱਲਾਂ ਭੁਲਾਓ ਦੋ ਯਾਦ ਰੱਖੋ ਭੁਲਾਉਣ ਵਾਲੀਆਂ ਦੋ ਗੱਲਾਂ ਕਿਸੇ ਨਾਲ ਨੇਕੀ ਕੀਤੀ ਹੈ ਨੇਕੀ ਕਰਕੇ ਭੁਲਾ ਦਿਓ। ਭੁਲਾਉਣ ਦਾ ਮਤਲਬ ਇਹ ਨਾ ਸੋਚੋ ਬਦਲੇ ਵਿੱਚ ਮੇਰੇ ਨਾਲ ਵੀ ਨੇਕੀ ਕਰੇਗਾ ਜਾਂ ਮੇਰਾ ਸਾਥ ਦੇਗਾ, ਨਹੀਂ ਨਹੀਂ, ਭੁੱਲ ਜਾਓ। ਆਮ ਸਿਆਣੇ ਕਹਿੰਦੇ ਆ ਨੇਕੀ ਕਰਕੇ ਖੂਹ ਚ ਸੁੱਟ ਦੇਣੀ ਚਾਹੀਦੀ ਹੈ। ਕਿਸੇ ਨਾਲ ਨੇਕੀ ਕੀਤੀ ਹੈ ਉਹਨੂੰ ਮਿਹਣੇ ਨਾ ਦਿਓ, ਮੈਂ ਤੇਰੇ ਨਾਲ ਆਹ ਕੀਤਾ ਆਹ ਕੀਤਾ, ਤੂੰ ਇਸ ਤਰ੍ਹਾਂ ਹੁੰਦਾ ਸੀ, ਮੈਂ ਤੇਰਾ ਨਾ ਕਰਦਾ ਤੂੰ ਉਸੇ ਤਰ੍ਹਾਂ ਹੋਣਾ ਸੀ। ਆਮ ਸਾਡੇ ਸੁਭਾਅ ਨੇ ਨਾ। ਪਹਿਲੀ ਤੇ ਗੱਲ ਹੈ ਕਿਸੇ ਨਾਲ ਨੇਕੀ ਕਰਨੀ ਨਹੀਂ, ਜੇ ਥੋੜੀ ਬਹੁਤ ਕਰ ਦਿੱਤੀ ਸਾਰੀ ਜ਼ਿੰਦਗੀ ਉਹਨੂੰ ਜਿਉਣ ਨਹੀਂ ਦੇਣਾ, ਤੂੰ ਮੈਨੂੰ ਭੁੱਲ ਗਿਆ। ਮਹਾਂਪੁਰਸ਼ ਕਹਿੰਦੇ ਨੇਕੀ ਕਰਕੇ ਭੁਲਾ ਦਿਓ। ਦੂਸਰਾ, ਕਿਸੇ ਨੇ ਆਪਣੇ ਨਾਲ ਮਾੜਾ ਕੀਤਾ ਬਦਲੇ ਦੀ ਭਾਵਨਾ ਨਾ ਰੱਖੋ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਛੁਪਾਏ। ਯਾਦ ਰੱਖਣ ਵਾਲੀਆਂ ਦੋ ਗੱਲਾਂ, ਇੱਕ ਮੌਤ ਇੱਕ ਵਾਹਿਗੁਰੂ, ਜਾਣਾ ਯਾਦ ਰੱਖੋ। ਸੰਸਾਰ ਤੇ ਸਰੀਰ ਕਰਕੇ ਸਦਾ ਨਹੀਂ ਰਹਿਣਾ, ਜੇ ਜਾਣਾ ਯਾਦ ਹੋਏਗਾ ਵਾਹਿਗੁਰੂ ਵੀ ਯਾਦ ਹੋਏਗਾ। ਇਹ ਸਰੀਰ ਪੰਜ ਤੱਤ ਦਾ ਸਦਾ ਨਹੀਂ ਰਹਿੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਭੂਤ ਸਰੀਰ ਛੱਡਣ ਤੋਂ ਪਹਿਲਾਂ ਜੋ ਅਨੇਕ ਬਚਨ ਕੀਤੇ ਉਹਦੇ ਚ ਇਹ ਵੀ ਬਚਨ ਕੀਤਾ, ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਹੈ ਕਿ ਦਸਮ ਪਾਤਸ਼ਾਹ ਮਾਰ ਨੇ ਸਭ ਨੂੰ ਪਿਆਰ ਨਾਲ ਬਿਠਾ ਕੇ ਜਦੋਂ ਸਭ ਦੇ ਅੰਦਰ ਵਿਰਾਗ ਨੇਤਰਾਂ ਚੋਂ ਜਲ ਜਾ ਰਿਹਾ ਸੀ ਤੇ ਉੱਥੇ ਮਾਰ ਨੇ ਬਚਨ ਕੀਤਾ ਸੀ, ਸਥੂਲ ਸਰੀਰ ਸੰਯੋਗ ਵਿਯੋਗ ਈਸ਼ਰ ਨੇਤ 14 ਲੋਕ। ਇਹ ਜਿਹੜਾ ਪੰਜ ਤਾਂ ਦਾ ਸਥੂਲ ਸਰੀਰ ਹੈ, ਇਹਦਾ ਸੰਯੋਗ ਵੀ ਹੈ ਵਿਯੋਗ ਵੀ ਹੈ, ਇਹਦਾ ਮਿਲਾਪ ਵੀ ਹੈ ਵਿਛੋੜਾ ਵੀ ਹੈ। ਪਰ ਜੇ ਅੰਤਰ ਆਤਮੇ ਮਿਲਾਪ ਹੋ ਜਾਵੇ ਤੇ ਫੇਰ ਕਦੀ ਵਿਛੋੜਾ ਨਹੀਂ ਪੈਂਦਾ। ਜੇ ਸ਼ਬਦ ਨਾਲ ਮਿਲ ਜਾਈਏ ਉੱਥੇ ਸਦਾ ਮਿਲਾਪ ਹੈ। ਸਰੀਰ ਕਰਕੇ ਤਾਂ ਕੋਈ ਸੰਸਾਰ ਤੇ ਸਦਾ ਨਹੀਂ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਰਾਜੇ ਰਹੀਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪਟਨ ਬਾਜ਼ਾਰ ਹੁਕਮੀ ਟਹਿਸੀਓ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਉਹ ਸੁਧਾਰੇ ਕਰ ਮੁਨ ਜਨ ਸੇਵਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਬਾਣੀ ਵਿੱਚ ਵੱਡਿਆਂ ਵੱਡਿਆਂ ਦਾ ਜ਼ਿਕਰ ਕਰਦੇ ਜਿਨ੍ਹਾਂ ਨੂੰ ਦੁਨੀਆਂ ਪੂਜਦੀ ਹੈ, ਸਰੀਰ ਕਰਕੇ ਸੰਸਾਰ ਤੇ ਉਹ ਵੀ ਸਦਾ ਨਹੀਂ ਰਹੇ। ਏਕ ਸ਼ਿਵ ਪੇਕ ਗਏ ਫੇਰ ਪਏ, ਗਏ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇੱਕ ਸ਼ਿਵ ਪੇਗ ਗਏ ਫੇਰ ਪੇ, ਗਏ ਫੇਰ ਪੇ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬਰਮਾ ਓ ਵਿਸ਼ਨ ਕੇਤੇ ਵੇਦਿਓ ਵੇਦਿਓ ਪ੍ਰਾਨ, ਸਿਮਰਤ ਸਮੂਹਨ ਕਾ ਹੋਏ ਹੋਏ ਬਤੇ ਹੈ। ਮੋਰ ਦੀ ਮੁਦਾਰ ਕੇਤੇ ਅਸ਼ਨੀ ਅਸ਼ਨੀ ਕੁਮਾਰ ਕੇਤੇ ਅੰਸ਼ਾ ਅਵਤਾਰ, ਤੇ ਕਾਲ ਬਸ ਪਏ ਵੀਰਿਓ ਪਕੰਬਰ ਕੇਤੇ ਜਨੇ ਨਾ ਪਰਤ, ਘੁੰਮੀ ਤੈ ਹੋਏ ਤੈ ਫਿਰ ਭੂਮੀ ਮਲੇ ਹੈ। एक शिव पे एक गए एक फेर पे रामचंद्र कृष्ण के अवतार भी अनेक बर्मा विष्णु के ते वेदों प्राण के ते सिमृत समून कह हुए हुए बते हैं मोहन दी मदार के ते अश्विनी कुमार के ते अंशा अवतार के ते काल बस पे हैं पीरो पैगंबर के ते गने ना परत एते भूमि तय होए कह फिर भूमि मले है। सो इस करके शरीर करके संसार ते कोई सदा नहीं रहे। राणा सारे महापुरुषों का बचन है कि दो गलां याद रखो, एक मौत दूसरा वाहिगुरु। भाव ये जाना शरीर करके अटल सच्चाई है, शरीर करके कोई सदा नहीं रहा। सो दूसरा वाहिगुरु, वाहिगुरु याद रखो, क्योंकि याद विच सुख है, भुलन विच दुख है। जिन्हें भी उस मालक नूं विसार दिता है, मार कहिंदे हर बिसरत सदा खुआरी, ताको धोखा कहां व्यापै जाको ओढ़ तुहारी, बिन सिमरन जो जीवन बल ना सब जैसे अर जारी, नव खंडन को राज कुमावै अंचलै गोहारी। नौ खड़ पृथ्वी दा राजा भी संसार तो हार के जांदा है। हरनाक्ष वर्गे जेड़े कहिंदे मैं सारे संसार नूं जित लिया, इत्थे बस नहीं, कहिंदा हुण तां इह सारे पड़ो जले हरनाक्ष थले हरनाक्ष, पर उहदे अंदरों मालक दी याद विसर गई सी, अखीर संसार तो हार के गया। दुनिया दे जेतू बादशाह जे उहनां दे अंदर मालक दी याद नहीं, उह रोंदे संसार तो गए, हार के गए। रावण कहिंदा सी मैं काल पावे नाल बन लिया, ते मेरे सतगुरु कहिंदे मालक उहनूं विसर गया, पाव हिरदे विच याद नहीं मालक, रोवे दुर्योधन उहदा हाल की सी। दुर्योधन जिहड़ा भगवान श्री कृष्ण नूं कहिंदा सी मैं एक सूई दे नक्के जिहनी थां नहीं देनी, जंग हो के भावें सारा चला जावे। आम असीं कई वार कहिंदे आ आ मच्छी जिहड़ी है पत्थर चट के मुड़दी है, पर मच्छी तां पत्थर चट के मुड़दी, साकत बंदा नहीं जे मुड़दा, उह ते पत्थर नाल मत्था मार मार के मर जाएगा। वाहिगुरु कृपा कर देवे ते गल वखरी है। सो उह जिहड़ा दुर्योधन सी उहदा की हाल होया, संसार तों हार के गया। मेरी मेरी कैरों करते दुर्योधन से भाई, बारह योजन छत्र चलै था देही गिरज ना खाई। सिकंदर बादशाह कहिंदा सी मैं दुनिया दा जेतू बादशाह, अंत समय तहां मार मार के रोया सात संगत जी। सो हार के गए संसार तो, क्योंकि उन्हें अंदर मालक दी याद नहीं। भाई साहब भाई गुरदास जी एक जगह अपनी बाणी फरमान करदे ने, गुरमुख हसदा जाए कदे ना रोवण। कहिंदे जिहड़े गुरमुख ने ना प्यारे हो, ओ संसार तो खुशी खुशी जांदे है, क्योंकि अपने घर जाना है। इस करके एक जगह ऐसा भी फरमान करदे है, साहे बंदे सोहंदे मैला पड़ प्रवान पराने। कहिंदे जिस दी शादी होनी होवे ना, ते कहिंदे ओ जिहड़ा है लाड़ा जिहदी शादी होनी है, ते उहनूं तुसीं जिस तरह दे कपड़े पा दो उहो जिहे फबदे आ, जिवें अंत समय लाड़े फबदे आ ना, इस तरह जिहड़े रब दे प्यारे है उह अंत समय फबदे है, क्योंकि उहनां ने अपने घर जाना है, स्वै रूप विच लीन होना है उहनां ने तां सास। सो इस करके जिन्हां दे अंदर मालक दी याद है, उन्हां दा लोक भी सुहेला है ते परलोक भी सुहेला। बचन आउंदा सतगुरु दा, करो बेनंती सुनो मेरे मीता, संत टहल की बेला, इहा खाड़ चलो हर लाहा, आगे बसन सुहेला। जिहड़े संसारी बंदे है, उह संसारी धन पदार्थ इकट्ठे करदे है, ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਉਹਦਾ ਸਾਰਾ ਸਮਾਂ ਸੇਵਾ ਸਿਮਰਨ ਚ ਪਰਪਕਾਰ ਵਿੱਚ ਨਿਕਲਦਾ। ਉਹਨਾਂ ਨੇ ਨਾਮ ਦਾ ਲਾਹਾ ਖੱਟਿਆ, ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਸੰਸਾਰੀ ਬੰਦੇ ਤਾਂ ਪੱਥਰਾਂ ਨਾਲ ਭਰੇ ਹੁੰਦੇ ਹੈ ਕਿਉਂਕਿ ਉਹਨਾਂ ਨੇ ਐਸੇ ਕਰਮ ਕੀਤੇ ਹੁੰਦੇ ਹੈ। ਉਹ ਤਾਂ ਪਿਆਰੇ ਉਹ ਡੁੱਬਦੇ ਹੈ। ਰੱਬ ਦੇ ਪਿਆਰੇ ਜਿਨ੍ਹਾਂ ਨੇ ਨਾਮ ਦੀਆਂ ਕਮਾਈਆਂ ਕੀਤੀਆਂ ਨੇ ਉਹ ਤਾਂ ਆਪ ਮੁਕਤ, ਮੁਕਤ ਕਰੇ ਸੰਸਾਰ। ਜਿੱਥੇ ਆਪ ਤਰੇ ਉਹ ਤਾਰਨ ਹਾਰੇ ਵੀ ਨੇ। ਜੇਕਰ ਭਗਤ ਜਨਕ ਜੀ ਨੇ ਨਾਮ ਜਪਿਆ ਤੇ ਸਾਧ ਸੰਗਤ ਜੀ ਉਹ ਨਾਮ ਦੀ ਜਿਹੜੀ ਬਰਕਤ ਹੈ ਕਿੰਨੀ ਹੈ। ਜਿੱਥੇ ਇਹ ਬਚਨ ਆਉਂਦਾ ਨਾ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਤੇ ਇੱਥੇ ਵਡਿਆਈ ਜਨਕ ਦੀ ਨਹੀਂ, ਇੱਥੇ ਵਡਿਆਈ ਨਾਮ ਦੀ ਕੀਤੀ ਹੈ। ਉਹ ਭਗਤ ਜਨਕ ਜੀ ਨੇ ਨਰਕਾਂ ਤੋਂ ਜੀ ਛਡਾਏ ਤੇ ਖੀਰ ਤੇ ਬਚਨ ਆਉਂਦਾ ਮੁਕਤ ਜੁਗਤ ਨਾਵੈ ਕੀ ਦਾਸੀ, ਭਾਵ ਨਾਮ ਦੀ ਕਮਾਈ। ਸਤਪੁਰਸ਼ਾਂ ਨੇ ਨਾਮ ਦੀ ਕਮਾਈ ਕੀਤੀ ਹੁੰਦੀ ਹੈ। ਤਿਨਕੀ ਬਰਕਤ ਖਾਂਦੇ ਲੱਖ ਅਸੰਖ ਕਰੋੜੇ, ਉਹਨਾਂ ਦੀ ਜਿਹੜੀ ਕਮਾਈ ਹੈ ਪਿਆਰਿਓ ਕਿੰਨੇ ਖਾਂਦੇ ਹੈ। ਸਾਰਾ ਸੰਸਾਰ ਖਾਵੇ ਮੁੱਕਦੀ ਨਹੀਂ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਨਾਮ ਵਿੱਚ ਬਰਕਤਾਂ ਨੇ ਸਾਧ ਸਿੰਘ ਜੀ। ਸੋ ਇਸ ਕਰਕੇ ਮਹਾਂਪੁਰਸ਼ ਰਾੜਾ ਸਾਹਿਬ ਦਾ ਬਚਨ ਹੈ ਦੋ ਗੱਲਾਂ ਭੁਲਾਓ ਦੋ ਯਾਦ ਰੱਖੋ, ਯਾਦ ਰੱਖਣ ਵਾਲੀਆਂ ਇੱਕ ਮੌਤ ਇੱਕ ਵਾਹਿਗੁਰੂ। ਅੱਜ ਆਪਣੇ ਪਿਆਰੇ ਮਹਾਂਪੁਰਸ਼ਾਂ ਨੇ ਜਿਹੜੇ ਇਹ ਬਚਨ ਕੀਤੇ ਸਾਡੇ ਵਾਸਤੇ ਸੀ, ਜਿਹੜਾ ਇਹ ਸ਼ਬਦ ਪੜ੍ਹਿਆ ਪੈਜੂ ਅਚਿੰਤਾ ਜਾਲ ਇੱਕ ਦਿਨ ਪੈਜੂ ਇੱਕ ਦਿਨ ਪੈਜੂ, ਇਹ ਸਾਡੇ ਵਾਸਤੇ। ਫਿਰ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਇਹ ਸਾਨੂੰ ਉਪਦੇਸ਼ ਸੀ ਕਿ ਜਾਣਾ ਯਾਦ ਰੱਖਣਾ ਤੇ ਪਰਮੇਸ਼ਰ ਦਾ ਨਾਮ ਯਾਦ ਰੱਖਣਾ ਹੈ। ਪੈਜੂ ਚਿੰਤਾ ਜਾਲ ਇੱਕ ਦਿਨ ਪੈਜੂ ਇੱਕ ਦਿਨ, ਪੈਜੂ ਚਿੰਤਾ ਜਾਲ ਇੱਕ ਦਿਨ ਪੈਜੂ ਇੱਕ ਦਿਨ ਪੈਜੂ, ਪੈਜੂ ਚਿੰਤਾ ਜਾਲ ਇੱਕ ਦਿਨ ਪੈਜੋ ਇੱਕ ਦਿਨ ਪੈਜੋ, ਪੈਜੂ ਚਿੰਤਾ ਜਾਲ ਇੱਕ ਦਿਨ ਪੈਜੋ ਇੱਕ ਦਿਨ ਪੈਜੋ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ
ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿਗੁਰੂ
ਇਹ ਉਪਦੇਸ਼ ਸਾਡੇ ਵਾਸਤੇ ਮਹਾਂਪੁਰਸ਼ਾਂ ਪਹਿਲਾਂ ਤਾਂ ਗਿਣਤੀ ਦੇ ਸਿੰਘ ਸਨ ਕੋਲ ਮਹਾਂਪੁਰਸ਼ਾਂ ਦੇ ਜਿਵੇਂ ਦਾਸ ਸੀ ਭਾਈ ਹਰਪਾਲ ਸਿੰਘ ਜੀ ਸ਼੍ਰੀਮਾਨ ਭਾਈ ਕਰਨੈਲ ਸਿੰਘ ਜੀ ਭਾਈ ਕੁਲਬੀਰ ਸਿੰਘ ਭਾਈ ਗੁਰਦੀਪ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਮਹਾਂਪੁਰਸ਼ਾਂ ਦੀਆਂ ਬੇਟੀਆਂ ਦੋਵੇਂ ਭਾਈ ਜਸਵਿੰਦਰ ਸਿੰਘ ਕੁੱਲਾ ਉਸ ਤੋਂ ਬਾਅਦ ਬਾਹਰ ਭੀੜ ਲੱਗਣੀ ਸ਼ੁਰੂ ਹੋ ਗਈ ਸਾਰੀਆਂ ਸੰਗਤਾਂ ਜਿਵੇਂ ਜਿਵੇਂ ਸੁਣਿਆ ਭੀੜ ਬਾਹਰ ਲੱਗ ਰਹੀ ਹੈ ਕਿਸੇ ਦੇ ਵੀ ਅੰਦਰ ਭਾਵ ਹਰ ਇੱਕ ਦਾ ਜਿਹੜਾ ਅੰਦਰ ਹੈ ਉਸ ਵਿਰਾਗ ਵਿੱਚ ਜੁੜਿਆ ਹੋਇਆ ਔਰ ਅੰਦਰੋਂ ਕੀ ਅਰਦਾਸ ਸਭ ਦੇ ਅੰਦਰ ਜਿਸ ਪਿਆਰੇ ਸਿਉ ਨਿਹੋਂ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਸ਼ੈ ਜੀਵਨ ਕੀ ਇਹ ਸਮਾਂ ਅਸੀਂ ਦੇਖਾਂਗੇ ਜਦੋਂ ਇਹਨਾਂ ਅੱਖਾਂ ਨਾਲ ਸਾਨੂੰ ਆਪਣੇ ਪਿਆਰੇ ਦੇ ਦਰਸ਼ਨ ਨਾ ਹੋਣਗੇ ਸਾਰੀਆਂ ਸੰਗਤਾਂ ਦੇ ਅੰਦਰ ਉਸ ਵੇਲੇ ਐਸਾ ਵਿਰਾਗ ਉਹ ਕਾਹਦਾ ਜੀਵਣਾ ਬਾਜ ਪਿਆਰੇ ਆਪਣੇ ਕਾਹਦਾ ਜੀਵਣਾ ਬਾਜ ਪਿਆਰੇ ਆਪਣੇ ਬਾਜ ਪਿਆਰੇ ਆਪਣੇ ਕਾਹਦਾ ਜੀਵਣਾ ਬਾਜ ਪਿਆਰੇ ਆਪਣੇ ਬਾਜ ਪਿਆਰੇ ਆਪਣੇ ਬਾਜ ਪਿਆਰੇ ਆਪਣੇ ਬਾਜ ਪਿਆਰੇ ਆਪਣੇ
ਬਾਜ ਪਿਆਰੇ ਆਪਣੇ ਬਾਜ ਪਿਆਰੇ ਆਪਣੇ ਬਾਜ ਪਿਆਰੇ ਆਪਣੇ ਬਾਜ ਪਿਆਰੇ ਆਪਣੇ
ਬਾਜ ਪਿਆਰੇ ਆਪਣੇ ਬਾਜ ਪਿਆਰੇ ਆਪਣੇ
ਪਿਆਰੇ ਆ
ਬਾਜ ਪਿਆਰੇ ਆਪਣੇ
ਬਾਜ ਪਿਆਰੇ ਆਪਣੇ ਬਾਜ ਪਿਆਰੇ ਆਪਣੇ
ਸਾਦਾ ਜੀਵਨਾ ਬਾਜ ਪਿਆਰੇ ਆਪਣੇ ਸਾਦਾ ਜੀਵਨਾ ਬਾਜ ਪਿਆਰੇ ਆਪਣੇ ਜਿਸ ਪਿਆਰੇ ਸ਼ਿਓ
ਹੋ ਕਿਸ ਆਗੈ ਮਰ ਚੱਲੀ
ਜਗ ਜੀਵਨ ਸੰਸਾਰ
ਪਾਗੈ ਪਾਗੈ ਜੀਵਨਾ
ਜੰਗਲ ਦੀ ਅੱਗ ਵਾਂਗੂ ਸੰਗਤਾਂ ਦੇ ਵਿੱਚ ਇਹ ਖਬਰ ਫੈਲ ਰਹੀ ਸੰਗਤਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸਾਰਿਆਂ ਦੇ ਨੇਤਰਾਂ ਚ ਐਸੇ ਪਿਆਰ ਦੇ ਹੰਝੂ ਜਲ ਵੀ ਕੀ ਖਬਰ ਆ ਰਹੀ ਹੈ ਇੱਕ ਅਰਦਾਸ ਸਾਰਿਆਂ ਸੰਗਤਾਂ ਦੇ ਅੰਦਰ ਹੈ ਚੱਲ ਰਹੀ ਹੈ ਉਸ ਵੇਲੇ ਮਹਾਂਪੁਰਸ਼ਾਂ ਦੇ ਪਰਪਕਾਰ ਯਾਦ ਆ ਰਹੇ ਨੇ ਆਮ ਤੁਸੀਂ ਦੇਖੋ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਬਜ਼ੁਰਗ ਚੜ੍ਹਾਈ ਕਰਨ ਲੱਗੇ ਉਹਦੀ ਕਮਾਈ ਯਾਦ ਉਸ ਵੇਲੇ ਪਰਿਵਾਰ ਕਰਦਾ ਕਿ ਸਾਡੇ ਪਿਤਾ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ ਬੜੀ ਕਮਾਈ ਕੀਤੀ ਸਾਨੂੰ ਸੁੱਖ ਦੇਣ ਵਾਸਤੇ ਆਪਣੇ ਉੱਤੇ ਦੁੱਖ ਚੱਲੇ ਆਪ ਕੱਚਿਆਂ ਵਿੱਚ ਰਹੇ ਸਾਡੇ ਵਾਸਤੇ ਪੱਕੇ ਬਣਾਏ ਆਪ ਪੈਦਲ ਚੱਲੇ ਸਾਈਕਲਾਂ 'ਤੇ ਚੱਲੇ ਸਾਨੂੰ ਕਾਰਾਂ ਦਿੱਤੀਆਂ ਸਾਨੂੰ ਕੋਠੀਆਂ ਦਿੱਤੀਆਂ ਸਾਨੂੰ ਜ਼ਮੀਨ ਜਾਇਦਾਦ ਦਿੱਤੀ ਫਿਰ ਯਾਦ ਆਉਂਦਾ ਸਾਨੂੰ ਬਚਪਨ ਵਿੱਚ ਕਿੰਨਾ ਪਿਆਰ ਕੀਤਾ ਕਿੰਨੇ ਲਾਡ ਲਡਾਏ ਇਹ ਯਾਦਾਂ ਉਸ ਵੇਲੇ ਆਉਂਦੀਆਂ ਨੇ ਸੋ ਲੱਖਾਂ ਦੇ ਪਿਆਰੇ ਮਹਾਂਪੁਰਸ਼ ਜਿਨ੍ਹਾਂ ਨੇ ਲੱਖਾਂ ਨੂੰ ਜੀਵਨ ਦਿੱਤਾ ਪਿਆਰੇ ਕਿਉਂਕਿ ਉਹ ਐਸੀ ਯਾਦ ਪਿਆਰੀ ਜੋ ਸਾਡੀ ਹਾਲਤ ਸੀ ਜੋ ਹਮਰੀ ਬਿਤ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪ ਮਹਾਂਪੁਰਸ਼ਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ ਆਪ ਜੀ ਦੇ ਅਨੇਕ ਅਮੋਲਕ ਬਚਨ ਹਰ ਬਚਨ ਗੁਰਮਤਿ ਅਨੁਸਾਰ ਪੂਰਾ ਤੋਲਿਆ ਹੋਇਆ ਜਿੱਥੇ ਆਪ ਜੀ ਆਪ ਗੁਰਮਤਿ ਦੇ ਧਾਰਨੀ ਗੁਰਮਤਿ ਦਾ ਹੀ ਪ੍ਰਚਾਰ ਕੀਤਾ ਸਾ ਗੁਰੂ ਨਾਨਕ ਸਾਹਿਬ ਦਾ ਸਾਂਝਾ ਉਪਦੇਸ਼ ਸਾਰੇ ਸੰਸਾਰ ਤੇ ਇਹ ਉਪਦੇਸ਼ ਵੰਡਿਆ ਲੱਖਾਂ ਪ੍ਰਾਣੀਆਂ ਅੰਮ੍ਰਿਤ ਛਕਾਇਆ ਉਸਦੇ ਨਾਲ ਹੋਰ ਕਿੰਨੇ ਅਨੇਕ ਪ੍ਰਾਣੀ ਹਰ ਮਤ ਦੇ ਆਪ ਜੀ ਦੇ ਦੁਆਨਾਂ ਵਿੱਚ ਸਤਸੰਗ ਵਿੱਚ ਆਉਂਦੇ ਜਿਹੜੇ ਝੋਲੀਆਂ ਭਰ ਕੇ ਸਤਸੰਗ ਜੀ ਲੈ ਕੇ ਜਾਂਦੇ ਸੋ ਉਹ ਪਰ ਪ੍ਰਕਾਰ ਕਿਉਂ ਨਾ ਯਾਦ ਆਉਣ ਜੇ ਕਿਤੇ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਨਾ ਹੁੰਦੀ ਸਾਡਾ ਕੀ ਹਾਲ ਹੁੰਦਾ ਆ ਜਿਹੜਾ ਅੱਜ ਦਾ ਜੀਵਨ ਹੈ ਸਤਸੰਗ ਜੀ ਉਹਨਾਂ ਦੀ ਦੇਣ ਹੈ ਜਿਨ੍ਹਾਂ ਨੇ ਇੱਕ ਨੂੰ ਨੇਕਾਂ ਨਾਲ ਜੀਵਨ ਬਖਸ਼ਿਆ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ ਸੋ ਜੇ ਅਸੀਂ ਭੁੱਲ ਜਾਈਏ ਸਾਡਾ ਹਾਲ ਇਹ ਹੋਏਗਾ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੋਈ ਕਹਿੰਦੀ ਹੈ ਕਿ ਉਹ ਪਾਣੀ ਕਿੱਥੇ ਹੈ ਪਾਣੀ ਕਿਸ ਨੂੰ ਕਹਿੰਦੇ ਹੈ ਜਿਹਦਾ ਬਿਨਾਂ ਮੈਂ ਬਚ ਨਹੀਂ ਸਕਦੀ ਕਿੱਡੀ ਵੱਡੀ ਭੁੱਲ ਹੈ ਮੱਛੀ ਦੀ ਹੁਣ ਜੇ ਕੋਈ ਮੱਛੀ ਨੂੰ ਪਾਣੀ ਵਿੱਚੋਂ ਕੱਢ ਕੇ ਬਾਹਰ ਰੱਖ ਦੇ ਫਿਰ ਪਤਾ ਲੱਗਦਾ ਉਸ ਵਿੱਚ ਤੜਫੜ ਲੱਗਦੀ ਮੈਂ ਤੇ ਪਾਣੀ ਦੇ ਵਿੱਚ ਪਿਆਰੇ ਉਹ ਆ ਸਤ ਸੰਗਤ ਸਾਡਾ ਜੀਵਨ ਇਹ ਮਹਾਂਪੁਰਸ਼ਾਂ ਦੀ ਬਖਸ਼ਿਸ਼ ਉਹ ਜਿਹੜੇ ਵੀ ਬਚਨ ਕਮਾ ਰਹੇ ਨੇ ਉਹ ਇਸ ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਗੁਰੂ ਚਰਨ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਰ ਕਰ ਰਹੇ ਨੇ। ਉਹਨਾਂ ਉੱਤੇ ਕਲਯੁਗ ਦਾ ਕੋਈ ਅਸਰ ਨਹੀਂ। ਸੰਸਾਰ ਤਪ ਰਿਹਾ ਔਰ ਮਨ ਸ਼ਾਂਤ ਹੁੰਦਾ ਨਾਮ ਨਾਲ, ਠੰਡ ਪੈਂਦੀ ਨਾਮ ਨਾਲ, ਮਹਾਂਪੁਰਸ਼ਾਂ ਦੇ ਨਾਮ ਨਾਲ ਜੋੜਿਆ ਨਾ। ਤੇ ਨਾਮ ਤੋਂ ਬਗੈਰ ਕੀ ਹਾਲ ਹੈ? ਜੀਵ ਤਪਤ ਹੈ, ਬਾਰ ਹੈ ਬਾਰ, ਤਪ ਰਿਹਾ ਸੰਸਾਰ, ਵੱਧ ਰਿਹਾ ਸੰਸਾਰ। ਇਹ ਮਹਾਂਪੁਰਸ਼ਾਂ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ, ਕੇਵਲ ਜਿੰਨੇ ਆਪਾਂ ਬੈਠੇ ਇੰਨੇ ਨਹੀਂ, ਲੱਖਾਂ ਦੇ ਉੱਤੇ ਸਾਧ ਸੰਗਤ। ਔਰ ਅੱਜ ਵੀ ਮਹਾਂਪੁਰਸ਼ਾਂ ਦਾ ਜੀਵਨ ਸਾਨੂੰ ਗੁਰੂ ਨਾਲ ਜੋੜ ਰਿਹਾ। ਸੋ ਇਹ ਦੇਣ ਹੈ ਮਹਾਂਪੁਰਸ਼ਾਂ ਦੀ ਸੰਸਾਰ ਨੂੰ। ਸੋ ਉਹ ਸਮਾਂ ਜਿਹੜਾ ਸੀ ਹੁਣ ਅੱਗੇ ਜਾ ਰਿਹਾ ਸੀ, ਉਸ ਵੇਲੇ ਸਾਰੀਆਂ ਸੰਗਤਾਂ ਆਪਣਾ ਜਾਪ ਕਰ ਰਹੀਆਂ, ਪਾਠ ਕਰ ਰਹੀਆਂ ਨੇ। ਜਿਹੜੇ ਕਮਰੇ ਵਿੱਚ ਪੰਜ ਸੱਤ ਪ੍ਰੇਮੀ ਦਾਸ ਵੀ ਨਾਲ ਸੀ, ਸਾਰਿਆਂ ਨੇ ਚੌਪਾਈ ਸਾਹਿਬ ਦਾ ਪਾਠ ਕੀਤਾ ਪਹਿਲਾਂ। ਫਿਰ ਦਾਸ ਨੇ ਸੁਖਮਨੀ ਸਾਹਿਬ ਸ਼ੁਰੂ ਕੀਤਾ ਔਰ ਮਹਾਂਪੁਰਸ਼ ਸਹਿਜੇ ਸਹਿਜੇ ਆਪਣੀ ਸੁਰਤ ਜਿਹੜੀ ਹੈ ਅੰਦਰ ਨੂੰ ਲੈ ਕੇ ਜਾ ਰਹੇ। ਫਿਰ ਨਹੀਂ ਆਪ ਜੀਆਂ ਨੇ ਕੋਈ ਬਚਨ ਕੀਤਾ। ਸੋ ਜਿਸ ਵੇਲੇ 20 ਅਸ਼ਟਪਦੀਆਂ ਪੂਰੀਆਂ ਹੋ ਗਈਆਂ, 21ਵੀਂ ਅਸ਼ਟਪਦੀ ਜਿਹੜੀ ਸੀ ਉਹ ਸ਼ੁਰੂ ਹੋ ਰਹੀ ਸੀ। ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾ। ਉਸ ਵੇਲੇ ਸਮਾਂ ਕਰੀਬ 1:15 ਵਜੇ ਦਾ ਸੀ। ਉਸ ਵੇਲੇ ਆਪ ਜੀਆਂ ਨੇ ਪਾਣਾ ਵਰਤਾ ਦਿੱਤਾ। ਪਾਪ ਸਿਖਰ ਦੁਪਹਿਰੇ ਸਾਡੇ ਵਾਸਤੇ ਹਨੇਰਾ ਹੋ ਗਿਆ। ਔਰ ਕਿਵੇਂ ਮਹਾਂਪੁਰਸ਼ਾਂ ਦਾ ਸਰੀਰ ਰਤਵਾੜਾ ਸਾਹਿਬ ਲੈ ਕੇ ਗਏ, ਸੰਗਤਾਂ ਦੀਆਂ ਭੀੜਾਂ, ਸੰਗਤਾਂ ਦੇ ਨੇਤਰਾਂ ਚੋਂ ਛਮ ਛਮ ਹੰਝੂ ਕਿਵੇਂ ਚੱਲ ਰਹੇ ਨੇ, ਇਹ ਆਪ ਜੀ ਨੂੰ ਸਾਰਾ ਹੀ ਪਤਾ ਹੈ ਵੀ ਉਸ ਵੇਲੇ ਕੀ ਹਾਲ ਹੋਇਆ ਬੱਚੇ ਤੋਂ ਲੈ ਕੇ ਬਿਰਧ ਤੱਕ। ਔਰ ਸਾਰੀਆਂ ਸੰਗਤਾਂ ਵਿਰਾਗ ਦੇ ਵਿੱਚ, ਸਾਧ ਵਿਰਾਗ ਦੇ ਵਿੱਚ। ਹੁਣ ਆਪ ਜੀ ਤਾਂ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋ ਸਮਾਨਾ, ਮਿਟ ਕੇ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤ ਕਰਵਾ। ਸੰਗਤਾਂ ਜਿਹੜੀਆਂ ਨੇ ਉਹ ਕੀ ਸ਼ਬਦ ਪੜ ਰਹੀਆਂ, ਕਿੰਨਾ ਵਿਰਾਗ ਹੈ, ਆ ਅੰਦਰੋਂ ਆਵਾਜ਼ ਸਾਰੀਆਂ ਸੰਗਤਾਂ ਦੇ ਅੰਦਰੋਂ ਨਿਕਲੇ। ਉਹ ਕਿਤੇ ਹੋਣਗੇ ਸਬੱਬਾਂ ਨਾਲ ਮੇਲੇ ਦੀ ਵਿਛੜਿਆ, ਕਿਤੇ ਹੋਣਗੇ ਸਬੱਬਾਂ ਨਾਲ ਮੇਲੇ ਮੇਰੇ ਪਿਆਰੇ ਦੀ ਵਿਛੜਿਆ ਪਿਆਰਿਆਂ ਦੇ, ਮੇਰੇ ਪਿਆਰੇ ਵਿਛੜਿਆ ਪਿਆਰਿਆਂ ਦੇ, ਵਿਛੜਿਆਂ ਪਿਆਰਿਆਂ ਦੇ, ਉਹ ਕਿਤੇ ਹੋਣਗੇ ਸਬੰਮਾਂ ਨਾਲ ਮੇਲੇ ਨਾਲ ਮੇਲੇ ਹੋਣਗੇ ਸਬੰਮਾਂ ਨਾਲ ਮੇਲੇ ਨਦੀਆਂ ਵਹਾ ਵਛੁਨੀਆਂ ਮੇਲਾ ਸੰਜੋਗੀ ਰਾਮ। ਹਰ ਸੰਗ ਦੇ ਅੰਦਰ ਐਸੀ ਭਾਵਨਾ, ਐਸੇ ਸ਼ਬਦ ਪੜੇ। ਤਿੰਨ ਦਿਨ ਸੰਗਤਾਂ ਨੇ ਆਪ ਜੀ ਦੇ ਸਰੀਰ ਦੇ ਦਰਸ਼ਨ ਕੀਤੇ, ਲਗਾਤਾਰ ਕੀਰਤਨ ਹੋਇਆ। ਅਖੀਰ ਉਹ ਸਮਾਂ ਆ ਗਿਆ ਜਦੋਂ ਆਪ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਸੀ। ਫਿਰ ਉਹ ਵੀ ਸਮਾਂ ਆ ਗਿਆ ਜਦੋਂ ਸਾਰੀਆਂ ਸੰਗਤਾਂ ਪਿਆਰੇ ਮਹਾਂਪੁਰਸ਼ਾਂ ਦੀ ਅਸਥੀਆਂ ਲੈ ਕੇ ਬਿਪੌਰ ਸਾਹਿਬ ਗਈਆਂ। ਸੋ ਸਰੀਰ ਕਰਕੇ ਵਿਛੋੜਾ ਹੈ, ਭਾਵੇਂ ਕਿੰਨੇ ਬਚਨ ਸੁਣਦੇ ਰਹੇ ਪਰ ਇਹ ਸਾਧ ਸੰਗਤ ਜੀ ਇੱਥੇ ਆ ਕੇ ਗਿਆਨ ਸਿੱਥਲ ਹੋ ਜਾਂਦਾ। ਸੋ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਹਿਰਦੇ 'ਚ ਸੰਭਾਲੀਏ, ਉਹ ਸਦਾ ਹੀ ਸਾਰਿਆਂ ਦੇ ਨਾਲ ਹਨ। ਕਿਉਂਕਿ ਪਰਮੇਸ਼ਰ 'ਚ ਭੇਦ ਹਨ, ਪਰਮੇਸ਼ਰ ਵਾਹਿਗੁਰੂ ਜਰੇ ਜਰੇ ਵਿੱਚ ਹੈ, ਹਰ ਥਾਂ ਹੈ। ਵਾਹਿਗੁਰੂ ਹਰ ਥਾਂ ਹੈ ਅਤੇ ਮਹਾਂਪੁਰਸ਼ ਵੀ ਹਰ ਥਾਂ ਹਨ। ਲੋੜ ਹੈ ਅਸੀਂ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣੀਏ। ਜੇ ਅਸੀਂ ਹਾਜ਼ਰ ਨਾਜ਼ਰ ਜਾਣਾਂਗੇ ਫਿਰ ਅਸੀਂ ਮਨ ਮਤ ਨਹੀਂ ਕਰਾਂਗੇ। ਜੋ ਉਹਨਾਂ ਦਾ ਉਪਦੇਸ਼ ਹੈ ਗੁਰਮਤ ਵਿੱਚ ਰਹਿ ਕੇ ਆਪਣੇ ਸਵਾਸ ਸਵਾਸ ਨੂੰ ਟਾਲਾਂਗੇ। ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਦਾ। ਜਿੱਥੇ ਸਰੀਰ ਵਿੱਚ ਰਹਿ ਕੇ ਉਹਨਾਂ ਨੇ ਸਾਰਾ ਜੀਵਨ ਉਪਦੇਸ਼ ਦਿੱਤਾ, ਸਤਪੁਰਸ਼ ਬ੍ਰਹਮ ਗਿਆਨੀ ਸੰਸਾਰ ਨੂੰ ਸਦਾ ਹੀ ਉਪਦੇਸ਼ ਦਿੰਦੇ ਨੇ ਕਿਉਂਕਿ ਉਹ ਸਦਾ ਹੀ ਜਿਉਂਦੇ ਨੇ। ਉਹਨਾਂ ਦੇ ਬਚਨ ਸਦਾ ਹੀ ਸੰਸਾਰ ਨੂੰ ਸੱਚ ਦੇ ਮਾਰਗ ਤੇ ਤੋਰਦੇ ਹਨ। ਸਾਰੀਆਂ ਸੰਗਤਾਂ ਦੇ ਅੰਦਰ ਕਿੰਨਾ ਪਿਆਰ ਹੈ, ਕਿੰਨਾ ਵਿਰਾਗ ਹੈ। ਥੋੜ੍ਹੇ ਦਿਨ ਪਹਿਲਾਂ ਏਡਾ ਵੱਡਾ ਸਮਾਗਮ, ਔਰ ਸੋਚ ਨਹੀਂ ਸੀ ਸਕਦੇ, ਭਾਵੇਂ ਇੰਤਜ਼ਾਮ ਬਹੁਤ ਸੰਗਤਾਂ ਨੇ ਕੀਤੇ ਹੋਏ ਸੀ, ਔਰ ਪੰਡਾਲ ਫੇਰ ਲੰਗਰ ਦੀ ਜਗ੍ਹਾ ਵੀ ਘਟ ਗਈ, ਪਾਰਕ ਦੀ ਜਗ੍ਹਾ ਵੀ ਘਟ ਗਈ, ਕਰੀਬ 29-30 ਏਕੜ ਜਗ੍ਹਾ, ਔਰ ਸੰਗਤਾਂ ਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਸੀ ਵੀ ਆਪਣੇ ਮਹਾਂਪੁਰਸ਼ਾਂ ਦੀ ਯਾਦ ਸੰਗਤਾਂ ਮਨਾ ਰਹੀਆਂ ਨੇ, ਔਰ ਸਾਰੇ ਇੰਤਜ਼ਾਮ ਜਿਹੜੇ ਘਟ ਰਹੇ ਨੇ ਇਸ ਗੱਲ ਦੀ ਖੁਸ਼ੀ ਹੈ ਕਿ ਹੋਰ ਸੇਵਾ ਮਿਲ ਰਹੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਮਨਾਇਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ। ਇਹ ਜੋ ਸੰਗਤਾਂ ਸਲਾਨਾ ਸਮਾਗਮ ਰੱਖਦੀਆਂ ਹਨ ਇਹਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ ਜ਼ਰੂਰ ਰੱਖਿਆ ਜਾਂਦਾ। ਉਹ ਇਸ ਵਾਸਤੇ ਹੈ ਕਿ ਸਾਡੇ ਪਿਆਰੇ ਮਹਾਂਪੁਰਸ਼ਾਂ ਨੇ ਜੋ ਸਾਰਾ ਜੀਵਨ ਲਾਇਆ ਹੈ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਬਾਣੀ ਦਾ ਲੜ ਨਾ ਛੱਡਿਓ, ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਉਸੇ ਪਿਆਰ ਦੀ ਸੰਗਤਾਂ ਚਾਹੇ ਪੰਜਾਬ ਵਿੱਚ ਨੇ, ਚਾਹੇ ਹੋਰ ਸਟੇਟਾਂ ਵਿੱਚ ਹਨ, ਚਾਹੇ ਵਿਦੇਸ਼ਾਂ ਵਿੱਚ ਹਨ, ਜਿੱਥੇ ਜਿੱਥੇ ਵੀ ਸੰਗਤਾਂ, ਲੱਖਾਂ ਸੰਗਤਾਂ ਮਹਾਂਪੁਰਸ਼ਾਂ ਦੇ ਪਿਆਰ 'ਚ ਆਪਣਾ ਜੀਵਨ ਬਤੀਤ ਕਰ ਰਹੀਆਂ ਨੇ, ਉੱਥੇ ਸ਼ਬਦ ਗੁਰੂ ਨਾਲ ਆਪ ਜੁੜ ਕੇ ਦੂਸਰਿਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਦੀ ਪ੍ਰੇਰਨਾ ਦੇ ਰਹੀ ਹੈ। ਉਹਨਾਂ ਮਹਾਂਪੁਰਸ਼ਾਂ ਦੀ ਯਾਦ ਤਾਂ ਸਦਾ ਹੀ ਹੈ, ਪਰ ਆਹ ਜਿਹੜੇ ਦਿਨ ਹਨ ਇਹ ਖਾਸ ਕਰਕੇ ਮਹਾਂਪੁਰਸ਼ਾਂ ਦੀ ਯਾਦ ਵਾਲੇ ਨੇ। ਆਪਾਂ ਸਾਰੇ ਦਾਸ ਵੀ, ਆਪ ਜੀ ਵੀ, ਜੋ ਮਹਾਂਪੁਰਸ਼ਾਂ ਨੇ ਸਾਨੂੰ ਗੁਰੂ ਦਾ ਉਪਦੇਸ਼ ਸਾਨੂੰ ਦਿੱਤਾ, ਬਾਣੀ ਦਾ ਉਪਦੇਸ਼ ਦਿੱਤਾ, ਉਹਨਾਂ ਬਚਨਾਂ ਨੂੰ ਅਸੀਂ ਕਮਾਈਏ। ਉਹ ਸਦਾ ਹੀ ਅੰਗ ਸੰਗ ਹਨ, ਹਾਜ਼ਰ ਨਾਜ਼ਰ ਹਨ, ਸਾਡੇ ਨਾਲ ਹਨ, ਇਸ ਲੋਕ ਵਿੱਚ ਵੀ, ਪਰਲੋਕ ਵਿੱਚ ਵੀ। ਜਦੋਂ ਆਪਾਂ ਸੰਸਾਰ ਤੋਂ ਜਾਈਏ ਪਿਆਰਿਓ, ਤੇ ਉੱਥੇ ਸਾਨੂੰ ਜਾ ਕੇ ਅੱਗੇ ਸ਼ਰਮਿੰਦਾ ਨਾ ਹੋਣਾ ਪਵੇ, ਐਸਾ ਕੰਮ ਨਾ ਕੋਈ ਕਰੀਏ। ਭਾਉ ਤੇ ਭਾਉ ਵਿੱਚ ਰਹੀਏ, ਭਾਉ ਤੇ ਭਾਉ ਵਿੱਚ। ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵੇਂ ਸਾਈ ਦੇ ਦਰਬਾਰ। ਉੱਥੇ ਜਾ ਕੇ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ, ਬਲਕਿ ਉਹ ਪਿਆਰ ਮਿਲੇ ਜੇ ਅਸੀਂ ਆਪਣੇ ਸਵਾਸ ਲੇਖੇ ਵਿੱਚ ਲਾਈਏ। ਉਹ ਇੱਥੇ ਵੀ ਸਾਡੇ ਨਾਲ ਹਨ, ਅੱਗੇ ਵੀ ਸਾਡੇ ਨਾਲ ਹਨ। ਇਸ ਕਰਕੇ ਉਹਨਾਂ ਦੇ ਬਚਨਾਂ ਦੀ ਉਪਦੇਸ਼ ਦੀ ਕਮਾਈ ਕਰੀਏ। ਦਾਸ ਕੋਲੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਆਪ ਜੀਆਂ ਨੇ ਖਿਮਾ ਕਰਨਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਆਨੰਦ ਸਾਹਿਬ ਵਿੱਚ ਬੋਲੋ ਗੁਰਸਤੋਤਰ, ਫਿਰ ਅਰਦਾਸ ਹੋਏਗੀ, ਔਰ ਬਾਕੀ ਜਿਹੜੇ ਪ੍ਰੋਗਰਾਮ ਹਨ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਤੋਂ ਬਾਅਦ ਆਪ ਜੀ ਨੂੰ ਸਾਰੇ ਦੱਸ ਦਿੱਤੇ ਜਾਣਗੇ। ਸਾਰੀਆਂ ਸੰਗਤਾਂ ਨੇ ਗੱਜ ਵੱਜ ਕੇ ਆਨੰਦ ਸਾਹਿਬ ਵਿੱਚ ਬੋਲਣਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰੂ ਦਾ ਪਾਇਆ।
ਸ਼ਬਦੋ ਤੰਗਾਵੋ ਹਰੀ ਮੇਰਾ ਮੰਜਨੀ
ਵਸਾਇਆ।
ਹਰ ਨਾਲ ਰਹੋ ਤੂੰ ਮਨ ਮੇਰੇ ਸਮੇ ਸਾਰਣਾ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ
ਵਸਾਵੇ।
ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਦੁੱਖਾਂ ਸਭ ਗਵਾਈਆਂ ਕਰ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾ ਮੇਰਾ ਆਧਾਰੋ ਵਾਜੇ। ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰ ਕੈ ਲਾਗੇ। ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਦਿਵਸ ਰਾਤ ਗੁਰਦਾਈ ਦਾਇਆ, ਖੇਲਾ ਸਗਲ ਜਗਤ। ਜਿਨੀ ਨਾਮ ਧਿਆਇਆ ਗਏ ਮੁਸ਼ਕਤ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ
ਗੁਰੂ ਨਾਨਕ ਸਾਹਿਬ।
ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਹਰ ਰਾਏ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ
ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ਼ਨਾ ਲੱਗੇਗਾ ਮੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ